तुमरी शरण तुम्हारी आशा, तुम ही सजन सुहेले, तू चाओ सजन मैंडिया, गई सिस उतार नैन महंजे तरस दे, कद पसी दीदार तू चाओ सजन मैंडिया। तुमरी शरण तुम्हारी आसा, तुम ही सजन सुहेले, सजन से ही नाल मैं चल दिया नाल चलन, जिथे लिखा मंगिए तिथे खड़े दिसन, सजन से ही नाल मैं तुमरी शरण तुम्हारी आसा, तुम ही सजन सुहेले, नानक कचड़िया स्यों तो ढूंढ सजन संत पकिया, ओए जवंदे बिछड़े, ओए मोया न जाही छो। तुमरी शरण तुम्हारी आसा, तुम ही सजन सजन सुहेले, शरण तुम्हारी आसा, तुम ही सजन सजन सुहेले जी। तुमरी शरण सजन सुहेल
तुम्हारी। ਸੱਜਣ ਸੁਹੇਲੇ ਸੱਜਣ ਸੁਹੇਲੇ ਠਾਕੁਰ ਪ੍ਰਤਪਾਲ ਨਾਇਕ ਖਸਮ ਪ੍ਰਭ ਜੀਉ ਖਸਮਾਨਾ ਕਰ ਪਿਆ ਬੁਰੇ ਭਲੇ ਹਮ ਖਾਲ ਨਾਇਕ ਖਸਮ ਨਿਮਕ ਨਿਮਕ ਤੁਮ ਹੀ ਪ੍ਰਤਪਾਲ ਹਮ ਬਾਲ ਤੁਮ ਹੈ ਧਾਰ ਸੁਤੇ ਅਪਰਾਧ ਕਰਤ ਹੈ ਚਿਤ ਜਨਨੀ ਚੀਤ ਨ ਰਾਖ ਸਚਿਤ ਰਾਮਈਆ ਹਮ ਬਾਲਕ ਤੇਰਾ ਆਹੇ ਨ ਖੰਡਸ ਅਵ ਗੁਣ ਮੇਰਾ ਤੁਮ ਦਾਤੇ ਠਾਕੁਰ ਪ੍ਰਤਪਾਲ ਨਾਇਕ ਖਸਮ ਹਮਾਰ ਨਿਮਕ ਨਿਮਕ ਤੁਮ ਹੀ ਪ੍ਰਤਪਾਲ ਹਮ ਬਾਲਕ ਤੁਮ ਰੇ ਤਾਰੇ ਰੇਵਾ ਏਕ ਕਮਨ ਗੁਣ ਕਹੀਐ ਸੁਮਾਰ ਬਿਆੰਤ ਸੁਭਾਵੀ ਅੰਤ ਨਕੀ ਨਹੀਂ ਲਈ ਲੋ ਜੀ ਸਾਨੂੰ ਆਪਣੇ ਬਣਾ ਕੇ ਗੁੱਲ ਸਤਿਗੁਰ ਰੱਖ ਲਓ ਜੀ ਸਤਿਗੁਰ ਰੱਖ ਲਓ ਜੀ ਆਪਣੇ ਬਣਾ ਕੇ ਗੁਲ ਸਤਿਗੁਰ ਰੱਖ ਲਓ ਜੀ ਆਪਣੇ
ਰਵੇ ਜੀ ਸਾਰੇ ਕਿਰਪਾ ਕਰੋ
ਵਾਹਿਗੁਰੂ 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 ਵਾਹਿਗੁਰੂ
ਲੰਗਣਾ
ਸਤਿਕਾਰ ਯੋਗ ਸਤਿਗੁਰਾਂ ਦੀ ਸਾਜਨ ਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਆਓ ਰਸਨਾ ਪਵਿੱਤਰ ਕਰੋ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਮਹਾਨ ਕਿਰਪਾ ਬਖਸ਼ਿਸ਼ ਸਾਡੇ ਸਾਰਿਆਂ ਉੱਤੇ ਕੀਤੀ ਹੈ ਜੋ ਖਿਆਲਾ ਕਲਾਂ ਪਹਿਲਾਂ ਵੀ ਇੱਕ ਵਾਰ ਇੱਥੇ ਦੀਵਾਨ ਲੱਗੇ ਨੇ ਔਰ ਦੂਸਰੀ ਵਾਰੀ ਇੱਥੇ ਸਮਾਗਮ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਇਸ ਵਾਰ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੇ ਤੀਸਰੇ ਦੀਵਾਨ ਵਿੱਚ ਹਾਜ਼ਰੀ ਭਰਨ ਵਾਸਤੇ ਸਤਿਗੁਰੂ ਦੇ ਚਰਨਾਂ ਵਿੱਚ ਨਤਮਸਤਕ ਹੋਣ ਵਾਸਤੇ ਸਤਿਗੁਰੂ ਦੇ ਦਰੋਂ ਘਰੋਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਆਪਾਂ ਸਾਰੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਪੁੱਜੇ ਹਾਂ ਜਿਤਨਾ ਕੁ ਸਮਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ ਤਾਂ ਜੋ ਸਾਡਾ ਤੁਹਾਡਾ ਇੱਥੇ ਆਉਣਾ ਸਫਲ ਹੋ ਸਕੇ ਇਹ ਘੜੀਆਂ ਲੇਖੇ 'ਚ ਪੈ ਜਾਣ ਬਹੁਤ ਵੱਡਾ ਮਹਾਨ ਫਲ ਮਿਲਦਾ ਹੈ ਅਗਰ ਮਨ ਬਿਰਤੀ ਨੂੰ ਇਕਾਗਰ ਕਰਕੇ ਸੰਗਤ ਵਿੱਚ ਬੈਠਿਆ ਜਾਏ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਭਰੀ ਜਾਏ ਅੰਤਰ ਗੁਰੇ ਆਰਾਧਨਾ ਜਿਹਵਾ ਜਪ ਗੁਰਨਾਉ ਨੇਤਰੀ ਸਤਿਗੁਰ ਵੇਖਣਾ ਸ੍ਰਵਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਉ ਦਰਗਾਹ ਵਿੱਚ ਥਾਂ ਮਿਲਦਾ ਹੈ ਕੰਨਾਂ ਨਾਲ ਸੁਣਿਆ ਜਾਏ ਰਸਨਾਂ ਦੁਆਰਾ ਜਪਿਆ ਜਾਏ ਕੰਮ ਕਾਰ ਕਰਦਿਆਂ ਵੀ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸਿਆ ਰਵੇ ਨਾਮਾ ਕਹੇ ਤਲੋਚਨਾ ਮੁੱਖ ਤੇ ਰਾਮ ਸੰਭਾਲ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਚਿੱਤ ਮਾਲਕ ਨਾਲ ਜੁੜਿਆ ਰਹੇ ਹੱਥਾਂ ਪੈਰਾਂ ਨਾਲ ਕੰਮ ਕਰਦੇ ਰਹੀਏ ਉਹਦੇ ਨਾਲ ਮਨ ਦੀ ਵੀ ਸ਼ੁੱਧੀ ਹੁੰਦੀ ਹੈ ਤੇ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹਨਾਂ ਕੰਮਾਂ ਵਿੱਚ ਵੀ ਫਿਰ ਬਰਕਤਾਂ ਪੈਂਦੀਆਂ ਭਾਵੇਂ ਕੋਈ ਖੇਤੀ ਕਰਦਾ ਕੋਈ ਬਿਜ਼ਨਸ ਕਰਦਾ ਕੋਈ ਕੰਮ ਕਰਦਾ ਮਿੱਟੀ ਨੂੰ ਹੱਥ ਪਾਏਗਾ ਸੋਨਾ ਬਣ ਜਾਏਗਾ ਜੇ ਹੱਥਾਂ ਵਿੱਚ ਬਰਕਤ ਹੋਏਗੀ ਤੇ ਬਰਕਤ ਸੇਵਾ ਨਾਲ ਹੁੰਦੀ ਹੈ ਗੁਰਮੁਖ ਜਿਹੜੇ ਗੁਰਮੁਖ ਸੇਵਾ ਕਮਾਉਣ ਵਾਲੇ ਨੇ ਸੇਵਾ ਕਰਨ ਵਾਲੇ ਨੇ ਉਹਨਾਂ ਦੇ ਹੱਥਾਂ ਵਿੱਚ ਬਰਕਤਾਂ ਨੇ ਤੇ ਕਈ ਸੇਵਾ ਤੋਂ ਸੱਖਣੇ ਜਿਹੜੇ ਹੱਥ ਹੁੰਦੇ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰੂ ਘਰ ਦੀ ਸਤਿਗੁਰੂ ਦੇ ਦਰ ਘਰ ਦੀ ਸੇਵਾ ਨਹੀਂ ਕੀਤੀ ਹੁੰਦੀ ਉਹ ਭਾਵੇਂ ਸੋਨੇ ਨੂੰ ਵੀ ਹੱਥ ਪਾ ਲੈਣ ਮਿੱਟੀ ਬਣ ਜਾਂਦਾ ਹੱਥਾਂ ਦੀ ਸਫਲਤਾ ਸਤਿਗੁਰੂ ਦੇ ਦਰ ਘਰ ਦੀ ਸੇਵਾ ਕਰਕੇ ਹੈ ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ ਗੁਰੂ ਘਰ ਦੀ ਸੇਵਾ ਕਰਨ ਤੋਂ ਬਿਨਾਂ ਹੱਥਾਂ ਪੈਰਾਂ ਨੂੰ ਤ੍ਰਿਗ ਦੱਸਿਆ ਤਰਕਾਰ ਕਹਿੰਦੀ ਹੈ ਬਾਣੀ ਇਸ ਕਰਕੇ ਹੱਥਾਂ ਪੈਰਾਂ ਦੀ ਸਫਲਤਾ ਸੇਵਾ ਕਰਕੇ ਹੈ ਤੇ ਚਿੱਤ ਦੀ ਸਫਲਤਾ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨ ਕਰਕੇ ਹੈ ਤੇ ਮੈਂ ਕੱਲ ਵੀ ਅਰਜ ਵਾਰ ਵਾਰ ਇਸ ਗੱਲ ਇਹ ਮੈਂ ਵਾਰ ਵਾਰ ਬੇਨਤੀ ਕੀਤੀ ਸੀ ਕਿ ਰਸਨਾ ਦੁਆਰਾ ਪਹਿਲਾਂ ਜਪਿਆ ਜਾਂਦਾ ਹੈ ਫਿਰ ਰਸਨਾ ਦੀ ਲੋੜ ਨਹੀਂ ਪੈਂਦੀ ਰਸਨਾ ਨਾ ਵੀ ਜਪੇ ਅੰਦਰ ਸਿਮਰਨ ਚੱਲਦਾ ਰਹਿੰਦਾ ਪਰ ਉਹਨੂੰ ਚਲਾਉਣ ਵਾਸਤੇ ਪਹਿਲਾਂ ਰਸਨਾ ਦੁਆਰਾ ਹੀ ਵਾਹਿਗੁਰੂ 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 ਜਪਣਾ ਪਏਗਾ ਤੇ ਜਿਹੜੀ ਰਸਨਾ ਜਪਦੀ ਏ ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ ਗੁਣ ਗਾਵੇ ਹਰ ਪ੍ਰਭ ਕੇਰੇ ਨਾਮ ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਨ ਕਰਦੀ ਹੈ ਉਹ ਰਸਨਾ ਨੂੰ ਧਨ ਧਨ ਆਖਿਆ ਤੇ ਜਿਹੜੀ ਨਹੀਂ ਜਪਦੀ ਰਸਨਾ ਨਾ ਜਪੈ ਨਾਮ ਤਿਲ ਤਿਲ ਕਰ ਕੱਟੀਏ ਉਹ ਰਸਨਾ ਤਿਲ ਤਿਲ ਕਰਕੇ ਕੱਟ ਦੇਣੀ ਚਾਹੀਦੀ ਹੈ ਜਾਂ ਇਹ ਕਹਿ ਲਓ ਕੱਟੀ ਜਾਏਗੀ ਤਿਲ ਤਿਲ ਕਰਕੇ ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਇਨ ਨਹੀਂ ਕਰਦੀ ਇਸ ਕਰਕੇ ਉਹ ਰਸਨਾ ਧਨ ਹੈ ਜਿਹੜੀ ਉਸ ਮਾਲਕ ਦੀ ਸਿਫਤ ਸਲਾਹ ਕਰਦੀ ਹੈ ਜੇਬਾ ਦੀ ਸਫਲਤਾ ਹੀ ਇਹਦੇ ਵਿੱਚ ਹੈ ਸਫਲ ਜਨਮ ਗੁਰ ਚਰਨ ਸ਼ਰਨ ਲਿਵ ਸਫਲ ਦ੍ਰਿਸ਼ਟ ਗੁਰ ਦਰਸ਼ ਅਲੋਈ ਹੈ ਅੱਖਾਂ ਦੀ ਸਫਲਤਾ ਸਤਿਗੁਰੂ ਦੇ ਦਰਸ਼ਨ ਕਰਕੇ ਹੈ ਜਨਮ ਸਫਲ ਹੁੰਦਾ ਜਦੋਂ ਸਤਿਗੁਰੂ ਦੇ ਸ਼ਰਨ ਵਿੱਚ ਆ ਜਾਈਏ। ਸਫਲ ਜਿਹਾ ਸਫਲ ਸੁਰਤ ਗੁਰ ਸ਼ਬਦ ਸੁਨਤ ਨਿਤ ਜਿਹਾ ਸਫਲ ਗੁਣ ਨਿਤ ਗੁਣ ਗੋਈਏ। ਕੰਨਾਂ ਦੀ ਸਫਲਤਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੁਣ ਕੇ ਹੈ, ਬਾਣੀ ਸੁਣ ਕੇ ਹੈ, ਤੇ ਜਿਹਾ ਦੀ ਸਫਲਤਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਇਨ ਕਰਨ ਕਰਕੇ ਹੈ। ਸਫਲ ਹਸਤ ਗੁਰ ਚਰਨ ਪੂਜਾ ਪ੍ਰਣਾਮ ਹੱਥਾਂ ਦੀ ਸਫਲਤਾ ਹੈ। ਜਦੋਂ ਹੱਥ ਸਤਿਗੁਰੂ ਅੱਗੇ ਆਪਾਂ ਜੋੜਨੇ ਆ, ਪੂਜਾ ਪ੍ਰਣਾਮ ਕਰਨੇ ਆ, ਮੱਥਾ ਟੇਕਨੇ ਆ, ਫਿਰ ਸਾਡੇ ਹੱਥਾਂ ਦੀ ਸਫਲਤਾ ਹੈ। ਸਫਲ ਚਰਨ ਪ੍ਰਦਕਸ਼ਣਾ ਕੋ ਪੋਈਏ। ਪੈਰ ਉਦੋਂ ਸਫਲ ਹੁੰਦੇ ਨੇ ਜਦੋਂ ਸਤਿਗੁਰੂ ਦੀ ਆ ਕੇ ਪ੍ਰਕਰਮਾ ਕਰਦੇ ਨੇ, ਸੰਗਤ ਵਿੱਚ ਚੱਲ ਕੇ ਆਉਂਦੇ ਨੇ। ਸੰਗਮ ਸਫਲ ਸਾਧ ਸੰਗਤ ਸਹਿਜ ਘਰ, ਹਿਰਦਾ ਸਫਲ ਗੁਰਮਤਿ ਕੈ ਸਮੋਈਏ। ਹਿਰਦਾ ਸਫਲ ਹੁੰਦਾ ਹੈ ਜਦੋਂ ਅੰਦਰ ਗੁਰਮਤਿ ਵਸ ਜਾਏਗੀ, ਤੇ ਮਲਾਪ ਸੰਗਮ ਸਾਧ ਸੰਗਤ ਵਿੱਚ ਆਉਣਾ ਉਦੋਂ ਸਫਲ ਹੁੰਦਾ ਹੈ ਜਦੋਂ ਅੰਦਰ ਸਹਿਜ ਆ ਜਾਏਗਾ, ਟਿਕਾ ਆ ਜਾਏਗਾ। ਜੇ ਬਿਰਤੀ ਵਿੱਚ ਟਿਕਾ ਨਹੀਂ ਆਇਆ, ਅੰਦਰ ਸਹਿਜ ਨਹੀਂ ਨਾ ਅਜੇ ਤੱਕ ਆਇਆ, ਫਿਰ ਸਾਧ ਸੰਗਤ ਵਿੱਚ ਆਉਣਾ ਸਫਲ ਨਹੀਂ ਅਜੇ ਤੱਕ ਹੋਇਆ। ਜਿਹੜੇ ਭਜਨ ਸਿਮਰਨ ਕਰਨ ਵਾਲੇ ਗੁਰਮੁਖ ਨੇ, ਲਗਾਤਾਰ ਸੰਗਤ ਜਿਹੜੇ ਕਰਦੇ ਰਹਿੰਦੇ ਨੇ, ਆਉਂਦੇ ਰਹਿੰਦੇ ਨੇ, ਉਹਨਾਂ ਅੰਦਰ ਸਹਿਜ ਆ ਜਾਂਦਾ। ਉਹ ਹਮੇਸ਼ਾ ਸਹਿਜ ਵਿੱਚ ਆਨੰਦ ਵਿੱਚ ਰਹਿੰਦੇ, ਮਸਤ ਰਹਿੰਦੇ, ਖੇੜੇ ਵਿੱਚ ਰਹਿੰਦੇ, ਚੜ੍ਹਦੀ ਕਲਾ ਵਿੱਚ ਰਹਿੰਦੇ। ਸੋ ਇਸ ਕਰਕੇ ਸਾਨੂੰ ਇਹ ਸਮਾਂ ਮਿਲਿਆ ਗੁਰੂ ਸਾਹਿਬ ਦੀ ਕਿਰਪਾ ਨਾਲ। ਜਦੋਂ ਅਸੀਂ ਸਾਧ ਸੰਗਤ ਵਿੱਚ ਆਉਂਦੇ ਹਾਂ ਤੇ ਸਾਡੇ ਕਰਮ ਇੰਦਰੇ, ਸਾਡੇ ਗਿਆਨ ਇੰਦਰੇ, ਸਾਡੇ ਪ੍ਰਾਣ ਇੰਦਰੇ, ਮਨ ਤੇ ਬੁੱਧ 17 ਤੱਤਾਂ ਦਾ ਸਰੀਰ ਹੈ। ਇਹ 17 ਦੇ 17 ਤੱਤ ਹੀ ਸੱਚ ਨਾਲ ਜੁੜ ਜਾਂਦੇ ਨੇ, ਸ਼ਬਦ ਨਾਲ ਜੁੜ ਜਾਂਦੇ ਨੇ, ਗੁਰੂ ਨਾਲ ਜੁੜ ਜਾਂਦੇ ਨੇ। ਵੇਖੋ ਸੰਗਤ ਜੀ, ਪਹਿਲਾਂ ਤੇ ਅਰਜ਼ ਇਹ ਹੈ ਕਿ ਆ ਪਹਿਰੇਦਾਰ ਜਿਹੜੇ ਨੇ ਅੱਧ ਵਿਚਾਲੇ ਰਸਤਾ ਬੰਦ ਕਰੋ, ਸਮਾਪਤੀ ਵੇਲੇ ਆਵਾਜ਼ ਮਾਰ ਕੇ ਜਿਹੜੇ ਪਿੱਛੇ ਬਹਿ ਜਾਣਗੇ ਉਹਨਾਂ ਨੂੰ ਮੱਥਾ ਟਿਕਾ ਦਿਆਂਗੇ। ਅੱਧ 'ਚ ਸਿੰਘ ਚਲੇ ਜਾਓ, ਦੂਰੋਂ ਇੱਕ ਵਾਰੀ ਮੱਥਾ ਟਿਕਾਓ, ਇੱਕ ਵਾਰੀ ਫਿਰ ਨੇੜੇ ਮੱਥਾ ਟਿਕਾਵਾਂਗੇ, ਸੰਗਤ ਨੂੰ ਪਿੱਛੇ ਹੀ ਬਿਠਾਈ ਚੱਲੋ। ਜ਼ਰਾ ਧਿਆਨ ਦਿਓ ਸੰਗਤ ਜੀ, ਇਕਾਗਰਤਾ ਆਪ ਜੀ ਨੇ ਪੂਰੀ ਬਖਸ਼ਣੀ, ਮਨ ਜੋੜ ਕੇ ਰੱਖਣਾ। ਕੱਪੜਾ ਖਰੀਦਣ ਚੱਲੇ ਹਾਂ, ਅਸੀਂ ਕੱਪੜੇ ਦੀ ਦੁਕਾਨ 'ਤੇ ਚੱਲੇ ਹਾਂ। ਜਦੋਂ ਅਸੀਂ ਕੱਪੜਾ ਖਰੀਦਣ ਜਾਵਾਂਗੇ ਤੇ ਸਾਡੇ ਕਦਮ ਨੇ ਜਿਹੜੇ, ਪੈਰ ਨੇ ਜਿਹੜੇ, ਉਹ ਕੱਪੜੇ ਵੱਲ ਨੂੰ ਉੱਠਣਗੇ। ਧਿਆਨ ਦਿਓ, ਪੂਰਾ ਇਕਾਗਰਤਾ ਬਖਸ਼ੋ, ਪੈਰ ਕੱਪੜੇ ਵੱਲ ਨੂੰ ਉੱਠਣਗੇ। ਰਸਤੇ ਵਿੱਚ ਅਸੀਂ ਸੋਚਦੇ ਜਾਵਾਂਗੇ, ਅੰਦਰ ਜਿਹੜੇ ਵਿਚਾਰ ਚੱਲਣਗੇ, ਉਹ ਵੀ ਕੱਪੜੇ ਵਾਲੀ ਦੁਕਾਨ ਲੱਭਣੀ ਹੈ, ਕੱਪੜਾ ਕਿਹਦੇ ਤੋਂ ਵਧੀਆ ਮਿਲੇਗਾ, ਵਿਚਾਰ ਵੀ ਇੱਦਾਂ ਦੇ ਚੱਲਣਗੇ। ਜਦੋਂ ਅਸੀਂ ਕੱਪੜੇ ਦੀ ਦੁਕਾਨ ਤੇ ਜਾਵਾਂਗੇ, ਅੱਖਾਂ ਨਾਲ ਕੀ ਵੇਖਾਂਗੇ? ਕੱਪੜਾ। ਜਦੋਂ ਅਸੀਂ ਜੀਭ ਤੋਂ ਬੋਲਾਂਗੇ, ਉਦੋਂ ਪੁੱਛਾਂਗੇ ਕੱਪੜੇ ਦੀ ਕੁਆਲਿਟੀ ਕੀ ਹੈ? ਜੀਭ ਤੋਂ ਕੀ ਬੋਲਿਆ? ਕੱਪੜਾ। ਤੇ ਕੰਨਾਂ ਦੇ ਵਿੱਚ ਰੇਟ ਸੁਣਾਂਗੇ, ਕੱਪੜੇ ਦੀ ਕੁਆਲਿਟੀ ਜਦੋਂ ਦੁਕਾਨਦਾਰ ਦੱਸੇਗਾ ਤੇ ਕੰਨਾਂ 'ਚ ਕੀ ਆਵਾਜ਼ ਪਈ? ਉਹ ਵੀ ਕੱਪੜਾ। ਹੱਥਾਂ ਨਾਲ ਛੂਹ ਕੇ ਵੇਖਾਂਗੇ, ਉਹ ਕੀ? ਉਹ ਵੀ ਕੱਪੜਾ। ਚੱਲ ਕੇ ਵੀ ਗਏ ਕੱਪੜਾ, ਵੇਖਿਆ ਵੀ ਕੱਪੜਾ, ਸੁਣਿਆ ਵੀ ਕੱਪੜਾ, ਬੋਲਿਆ ਵੀ ਕੱਪੜਾ, ਛੂਹਿਆ ਵੀ ਕੱਪੜਾ, ਅੰਦਰ ਜਿਹੜੇ ਵਿਚਾਰ ਚੱਲ ਰਹੇ ਨੇ, ਬੁੱਧੀ ਸੋਚ ਰਹੀ ਹੈ, ਉਹ ਵੀ ਕੱਪੜੇ ਦੇ ਬਾਰੇ। ਭਾਵ ਇਹ ਹੈ ਕਿ ਜਦੋਂ ਅਸੀਂ ਕੱਪੜਾ ਖਰੀਦਣ ਗਏ, ਸਾਡੇ ਪ੍ਰਾਣ ਇੰਦਰੇ, ਸਾਡੇ ਗਿਆਨ ਇੰਦਰੇ, ਸਾਡੇ ਕਰਮ ਇੰਦਰੇ, ਸਾਡਾ ਮਨ ਤੇ ਸਾਡੀ ਬੁੱਧ 17 ਦੇ 17 ਤੱਤ ਕੱਪੜੇ ਨਾਲ ਜੁੜ ਜਾਂਦੇ ਨੇ। ਕੁਦਰਤ ਵਿਚਾਰ ਵੀ ਕੱਪੜੇ ਬਾਰੇ ਚੱਲਣਗੇ, ਖਿਆਲ ਵੀ ਬਸ ਸਾਰਾ ਕੁਝ, ਵੇਖਿਆ ਵੀ ਕੱਪੜਾ, ਅੱਖਾਂ ਵੀ ਕੱਪੜੇ ਨਾਲ ਜੁੜ ਗਈਆਂ, ਕੰਨ ਵੀ ਕੱਪੜੇ ਨਾਲ ਜੁੜ ਗਏ, ਜੀਭ ਵੀ ਕੱਪੜੇ ਨਾਲ ਜੁੜ ਗਏ, ਬੁੱਧੀ ਵੀ ਕੱਪੜੇ ਨਾਲ ਜੁੜ ਗਈ, ਪੈਰ ਵੀ ਕੱਪੜੇ ਨਾਲ ਜੁੜ ਗਏ, ਸਾਰੇ ਕੱਪੜੇ ਨਾਲ ਜੁੜ ਗਏ ਨਾ ਅਸੀਂ, ਗਿਆਨ ਇੰਦਰੇ, ਕਰਮ ਇੰਦਰੇ, ਪ੍ਰਾਣ ਇੰਦਰੇ, ਮਨ ਵੀ, ਬੁੱਧ ਵੀ। ਤੇ ਸੰਗਤ ਜੀ, ਜਦੋਂ ਅਸੀਂ ਸੋਨਾ ਖਰੀਦਣ ਜਾਵਾਂਗੇ ਤੇ ਅਸੀਂ ਇਸੇ ਤਰ੍ਹਾਂ ਹੀ ਸੋਨੇ ਨਾਲ ਜੁੜ ਜਾਵਾਂਗੇ, ਵੇਖਾਂਗੇ ਵੀ ਹੱਥ ਨਾਲ ਸੋਨਾ, ਪੁੱਛਾਂਗੇ ਵੀ ਸੋਨੇ ਦਾ ਰੇਟ, ਬੋਲਾਂਗੇ ਵੀ ਸੋਨੇ ਦੀ ਆਹ ਚੀਜ਼ ਲੈਣੀ ਹੈ, ਅੱਖਾਂ ਨਾਲ ਵੇਖਾਂਗੇ ਵੀ ਸੋਨਾ, ਪੈਰ ਜੇ ਸੁਨਾਰ ਦੀ ਦੁਕਾਨ ਤੇ ਜਾ ਰਹੇ ਹੋ ਤੇ ਪੂਰੀ ਤਰ੍ਹਾਂ ਸੋਨੇ ਨਾਲ ਜੁੜੋਗੇ, ਹੱਥ ਵੀ, ਕੰਨ ਵੀ, ਅੱਖਾਂ ਵੀ, ਸਭ ਕੁਝ, ਜੀਭ ਵੀ। ਤੇ ਜੇ ਗੁਰਦੁਆਰੇ ਆਈਏ ਤੇ ਫਿਰ ਕਿਹਦੇ ਨਾਲ ਜੁੜਨੇ? ਅੱਜ ਜਦੋਂ ਇੱਥੇ ਆਏ ਆ, ਇੱਥੇ ਕਿਹਦੇ ਨਾਲ ਜੁੜੇ ਆ? ਕੱਪੜਾ ਖਰੀਦਣ ਨਹੀਂ ਆਏ, ਸੋਨਾ ਖਰੀਦਣ ਨਹੀਂ ਆਏ? ਜਦੋਂ ਅਸੀਂ ਗੁਰਦੁਆਰੇ ਆ ਰਹੇ ਹਾਂ, ਸਾਧ ਸੰਗਤ ਵਿੱਚ ਆ ਰਹੇ ਹਾਂ, ਇੱਥੇ ਆਏ ਹਾਂ, ਤੇ ਇੱਥੇ ਅਸੀਂ ਕਿਹਦੇ ਨਾਲ ਜੁੜੇ ਹਾਂ? ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ।
ਵਖਾਣੀ। ਇੱਥੇ ਕਥਾ ਹੋਣੀ ਹੈ, ਉਹ ਵੀ ਸੱਚ ਦੀ, ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਹੈ ਇੱਥੇ, ਇਹ ਸੱਚ ਹੈ ਨਾ, ਨਿਰੋਲ ਸੱਚ। ਤੇ ਜਦੋਂ ਅਸੀਂ ਪੈਰਾਂ ਨਾਲ ਚੱਲ ਕੇ ਆਏ, ਕਿਹਦੇ ਵੱਲ ਚੱਲ ਕੇ ਆਏ? ਸੱਚ ਵੱਲ, ਸੱਚੇ ਸਤਿਗੁਰੂ ਵੱਲ, ਸੱਚੇ ਪਾਤਸ਼ਾਹ ਵੱਲ ਆ ਕੇ ਹੱਥ ਕਿਹਦੇ ਅੱਗੇ ਜੋੜੇ? ਸੱਚ ਵੱਲ, ਸੱਚੇ ਸਤਿਗੁਰੂ ਵੱਲ। ਤੇ ਅੱਖਾਂ ਨਾਲ ਦਰਸ਼ਨ ਕਿਹਦੇ ਕੀਤੇ? ਸੱਚ ਦੇ। ਤੇ ਕੰਨਾਂ ਨਾਲ ਬਾਣੀ ਸੁਣੀ, ਬਾਣੀ ਦੀ ਆਵਾਜ਼ ਕੰਨਾਂ 'ਚ, ਕੀਰਤਨ ਪਿਆ, ਕਥਾ ਪਈ, ਉਹ ਕਾਹਦੀ? ਉਹ ਵੀ ਸੱਚ। ਤੇ ਜਦੋਂ ਅਸੀਂ ਜੀਭ ਨਾਲ ਬੋਲੇ, ਉਹ ਵੀ ਸੱਚ। ਇਸ ਕਰਕੇ ਜਦੋਂ ਅਸੀਂ ਸਾਧ ਸੰਗਤ ਵਿੱਚ ਆਉਂਦੇ ਹਾਂ, ਸਾਡੇ ਕਰਮ ਇੰਦਰੇ, ਸਾਡੇ ਗਿਆਨ ਇੰਦਰੇ, ਸਾਡੇ ਪ੍ਰਾਣ ਇੰਦਰੇ, ਤੇ ਸਾਡਾ ਮਨ ਤੇ ਸਾਡੀ ਬੁੱਧੀ 17 ਦੇ 17 ਤੱਤ ਸੱਚ ਨਾਲ ਜੁੜ ਜਾਂਦੇ ਨੇ। ਤੇ ਜਿਹੜਾ ਗੁਰਮੁਖੋ ਦਿਨ 'ਚ ਰੋਜ਼ ਕੱਪੜੇ ਦੀ ਦੁਕਾਨ ਤੇ ਜਾਏਗਾ, ਇਹਦੇ 'ਚ ਕੋਈ ਝੂਠ ਨਹੀਂ, ਉਹਨੂੰ ਸੁਪਨਾ ਵੀ ਕੱਪੜੇ ਦਾ ਆ ਸਕਦਾ। ਜਿਹੜਾ ਰੋਜ਼ ਕੱਪੜੇ, ਜਿਹੜਾ ਉਹ ਤੁਹਾਡੇ 'ਚੋਂ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ, ਉਹ ਰਾਤ ਨੂੰ ਵੀ ਗਾਹਕਾਂ ਨੂੰ ਅਟੈਂਡ ਕਰਦਾ ਫਿਰੇਗਾ, ਉਹ ਰਾਤ ਨੂੰ ਵੀ, ਉਹਨੂੰ ਸੁਪਨਾ ਜਿਹੜਾ ਹੈ ਉਹ ਵੀ ਕੱਪੜੇ ਦਾ ਹੀ ਆਏਗਾ, ਖਿਆਲ ਵੀ ਉਦਾਂ ਦੇ ਆਉਣਗੇ। ਤੇ ਜਿਹੜਾ ਰੋਜ਼ ਗੁਰਦੁਆਰੇ ਜਾਏਗਾ, ਕਈ ਕਈ ਘੰਟੇ ਗੁਰਦੁਆਰੇ ਜਾਏਗਾ, ਮੱਥਾ ਟੇਕੇਗਾ, ਰੋਜ਼ ਜਾਏਗਾ, ਰੋਜ਼ ਜਾਏਗਾ, ਉਹਦੀ ਜ਼ਿੰਦਗੀ ਦੇ ਵਿੱਚ ਸੱਚ ਪ੍ਰਵੇਸ਼ ਕਰ ਜਾਏਗਾ, ਝੂਠ ਨਿਕਲ ਜਾਏਗਾ। ਜਿਹੜਾ ਰੋਜ਼ ਆਪਣੀ ਅੱਖਾਂ ਨੂੰ ਸੱਚ ਨਾਲ ਜੋੜਦਾ ਹੈ, ਕੰਨਾਂ ਨੂੰ ਸੱਚ ਨਾਲ ਜੋੜਦਾ ਹੈ, ਜੀਭ ਨੂੰ ਸੱਚ ਨਾਲ ਜੋੜਦਾ ਹੈ, ਅੱਖਾਂ ਨੂੰ ਸੱਚ ਨਾਲ ਜੋੜਦਾ ਹੈ, ਪੈਰਾਂ ਨੂੰ ਸੱਚ ਨਾਲ ਜੋੜਦਾ ਹੈ, ਹੱਥਾਂ ਨੂੰ ਸੱਚ ਨਾਲ ਜੋੜਦਾ ਹੈ, ਅੰਦਰ ਸੱਚ ਬਾਰੇ ਵਿਚਾਰ ਕਰਦਾ, ਉਹਦੀ ਜ਼ਿੰਦਗੀ 'ਚ ਸੱਚ ਕਿਉਂ ਨਹੀਂ ਆਏਗਾ? ਉਹਦਾ ਜੀਵਨ ਬਦਲੇਗਾ ਕਿਉਂ ਨਹੀਂ? ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਤਰ ਗਿਆ। ਇਸੇ ਕਰਕੇ ਤਾਂ ਕਹਿੰਦੇ ਰੋਜ਼ ਆਓ, ਕਦੇ ਕਦੇ ਨਾ ਉਹ ਮੱਥਾ ਟੇਕੇ, ਕਦੇ ਕਦੇ ਸਤਸੰਗਤ ਨਾ ਕਰੋ, ਰੋਜ਼ ਆਓ। ਜੇ ਸੱਚ ਨਾਲ ਜੁੜਨਾ ਹੈ, ਜੇ ਜ਼ਿੰਦਗੀ ਚੋਂ ਝੂਠ ਕੱਢਣਾ ਹੈ, ਜ਼ਿੰਦਗੀ ਚੋਂ ਕੂੜ ਕੱਢਣਾ ਹੈ, ਪਾਪ ਕੱਢਣਾ ਹੈ, ਤੇ ਫਿਰ ਸੱਚ ਨਾਲ ਜੁੜਨਾ ਪਏਗਾ। ਰੋਜ਼ ਗੁਰਦੁਆਰੇ ਆਉਣ ਵਾਲਾ ਬੰਦਾ ਉਹ ਗੁਰੂ ਨਾਲ ਜੁੜ ਜਾਏਗਾ, ਨਾ ਚਾਹੁੰਦਿਆਂ ਵੀ ਜੁੜ ਜਾਏਗਾ। ਤੁਸੀਂ ਕੱਪੜੇ ਨਾਲ ਨਹੀਂ ਚਾਹੁੰਦੇ ਜੁੜਨਾ, ਪਰ ਕੁਦਰਤੀ ਗੱਲ ਹੈ, ਜੇ ਕੱਪੜਾ ਖਰੀਦਣ ਗਏ ਹੋ ਤੇ ਕੱਪੜੇ ਨਾਲ ਅੱਖਾਂ ਜੁੜ ਗਈਆਂ, ਕੰਨਾਂ ਨਾਲ, ਕੰਨ ਕੱਪੜੇ ਨਾਲ ਜੁੜ ਗਏ, ਤੁਸੀਂ ਨਹੀਂ ਚਾਹੁੰਦੇ ਜੁੜਨਾ, ਫਿਰ ਵੀ ਜੁੜ ਗਏ। ਜਿਹੜਾ ਬੰਦਾ ਫਾਰਮੈਲਿਟੀ ਵੀ ਕਰਦਾ ਹੈ, ਗੁਰਦੁਆਰੇ ਉਦਾਂ ਹੀ ਜਾ ਰਿਹਾ, ਫਿਰ ਵੀ ਉਹਦੇ ਉੱਤੇ ਅਸਰ ਹੋਏਗਾ, ਹੌਲੀ 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 ਇੱਕ ਦਿਨ ਪ੍ਰੇਮ ਬਣ ਜਾਏਗਾ। ਨੇਮ ਬਣਾ ਲਓ, ਪ੍ਰੇਮ ਆਪੇ ਬਣ ਜਾਂਦਾ। ਆਖੋ ਸਤਨਾਮ, ਫਿਰ ਆਖੋ ਸਤਨਾਮ, ਨੇਮ ਬਣਾਓ, ਪ੍ਰੇਮ ਆਪੇ ਬਣ ਜਾਏਗਾ। ਤੁਸੀਂ ਤਾਸ਼ ਖੇਡਣ ਵੇਖਣ ਚਲੇ ਜਾਓ, ਰੋਜ਼ ਵੀ ਕਿਵੇਂ ਖੇਡਦੇ ਨੇ, ਤੇਰਾ ਇੱਕ ਦਿਨ ਤਾਸ਼ ਨਾਲ ਪ੍ਰੇਮ ਬਣ ਜਾਏਗਾ। ਠੇਕੇ ਤੇ ਤੂੰ ਸ਼ਰਾਬ ਨਹੀਂ ਪੀਂਦਾ, ਤੂੰ ਵੇਖਣ ਜਾ ਰੋਜ਼ ਠੇਕੇ ਵਾਲਿਆਂ ਨੂੰ ਵੀ ਕਿਹੜਾ ਕਿਹੜਾ ਇੱਥੇ ਆਉਂਦਾ, ਇੱਕ ਦਿਨ ਤੇਰਾ ਸ਼ਰਾਬ ਨਾਲ ਪ੍ਰੇਮ ਬਣ ਜਾਏਗਾ। ਰੋਜ਼ ਗੁਰਦੁਆਰੇ ਆਉਣ ਨਾਲ ਗੁਰੂ ਨਾਲ ਪ੍ਰੇਮ ਤਾਂ ਪੈਂਦਾ ਸੰਗਤ ਜੀ, ਆਪਣੇ ਆਪ ਫਿਰ ਇੱਧਰ ਨੂੰ ਲੱਗਣ ਲੱਗ ਜਾਂਦੀ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਰੋਜ਼ ਰੋਜ਼ ਜੁੜ, ਪਾਣੀ ਸੁਣ, ਨਹੀਂ ਪੰਜ ਬਾਣੀਆਂ, ਅਸੀਂ ਅਨਪੜ੍ਹ ਹਾਂ ਜੀ, ਅਸੀਂ ਕੀ ਕਰੀਏ ਜੀ, ਸਾਥੋਂ ਪੜ੍ਹਿਆ ਨਹੀਂ ਜਾਂਦਾ, ਨਹੀਂ ਪੜ੍ਹਿਆ ਜਾਂਦਾ, ਕੋਈ ਗੱਲ ਨਹੀਂ, ਸੁਣ ਲਓ, ਤੂੰ ਮੂਲ ਮੰਤਰ ਪੜ੍ਹ ਲੈ, ਮੂਲ ਮੰਤਰ ਨਹੀਂ ਆਉਂਦਾ ਤੇ ਸਤਨਾਮ ਵਾਹਿਗੁਰੂ ਤੇ ਸਭ ਨੂੰ ਹੀ ਆਉਂਦਾ ਹੈ, ਵਾਹਿਗੁਰੂ ਵਾਹਿਗੁਰੂ ਤੇ ਹਰ ਕੋਈ ਜਪ ਸਕਦਾ ਹੈ, ਇੰਨਾ ਤੇ ਸਭ ਨੂੰ ਪਤਾ ਹੈ। ਪਰ ਸਾਧ ਸੰਗਤ ਜੁੜਾਂਗੇ ਕਿਵੇਂ? ਜੁੜਨੇ ਆ ਉਦੋਂ, ਮਨ ਨਹੀਂ ਲੱਗਦਾ, ਲੱਗੇਗਾ ਜਿੱਦਣ ਕਿ ਡਾਕਟਰ ਕਹਿਣਗੇ ਕੈਂਸਰ ਹੋ ਗਿਆ, ਖਿਮਕ ਕਰਿਓ, ਇਹ ਸੱਚੀ ਗੱਲ। ਉਦਣ ਵੇਖੋ, ਉਦਣ ਕਹੋ ਮਨ ਨਹੀਂ ਲੱਗਦਾ, ਦਿਲ ਨਹੀਂ ਕਰਦਾ, ਮਨ ਨਹੀਂ ਮੰਨਦਾ, ਮੰਨੇਗਾ ਜਿੱਦਣ ਡਾਕਟਰ ਆਖਣਗੇ ਤੇਰੀਆਂ ਕਿਡਨੀਆਂ ਡਾਇਮੰਡ ਹੋ ਗਈਆਂ, ਬਸ ਖਤਮ, ਉਦਣ ਮਨ ਲੱਗ ਜਾਏਗਾ। ਜਿਹੜਾ ਬੰਦਾ ਕਹਿੰਦਾ ਮਨ ਨਹੀਂ ਲੱਗਦਾ, ਮੇਰਾ ਗੁਰਦੁਆਰੇ ਜਾਣ ਨੂੰ ਜੀ ਨਹੀਂ ਕਰਦਾ, ਜਦੋਂ ਡਾਕਟਰ ਆਖਣਗੇ ਮਹੀਨਾ ਕੁ ਰਹਿ ਗਿਆ ਵਾ, ਕਰ ਲਓ ਸੇਵਾ ਘਰ ਜਾ ਕੇ, ਫਿਰ ਵੇਖਿਓ ਲੱਗਦਾ ਕਿ ਨਹੀਂ ਲੱਗਦਾ। ਅੱਜ ਮੈਂ ਕਹਿ ਰਿਹਾ ਭਾਈ ਜ਼ਿਮੀਂਦਾਰੋ, ਵੀਰੋ, ਭਾਈਓ, ਗੁਰਦੁਆਰੇ ਜਾਇਆ ਕਰੋ, ਕੌਣ ਤਿਆਰ ਹੈ? ਉਹਨਾਂ ਨੂੰ ਪੁੱਛੋ ਆ ਧੂਰੀ ਇਲਾਕੇ ਦੇ ਵਿੱਚ ਕੱਲ ਇੰਨੇ ਗੜੇ ਪਏ ਵੀ ਟਰਾਲੀਆਂ ਭਰ ਕੇ, ਗੜਿਆਂ ਦੀਆਂ ਬਰਫ਼ ਦੀਆਂ ਭਰ ਕੇ, ਟਰਾਲੀਆਂ ਭਰ ਕੇ, ਅੱਜ ਅਖਬਾਰ ਵਿੱਚ ਤੁਸੀਂ ਵੇਖਿਆ ਹੋਣਾ ਹੈ, ਉਹ ਸੰਗਰੂਰ ਲੈ ਕੇ ਅਫਸਰਾਂ ਕੋਲ ਟਰਾਲੀ ਭਰ ਲਿਆਏ ਗੜਿਆਂ ਦੀ ਖੇਤ ਚੋਂ, ਵੇਖੋ ਜੀ ਇੰਨੀ ਬਰਬਾਦ ਕਰਤੀ ਸਾਡੀ ਫਸਲ। ਪੁੱਛੋ ਰੱਬ ਚੇਤਾ ਆਇਆ ਕਿ ਨਹੀਂ ਕੱਲ, ਤੇ ਆਪਾਂ ਬਚੇ ਹਾਂ ਨਾ, ਇਹ ਇਲਾਕਾ ਬਚਿਆ ਨਾ, ਬਿਲਕੁਲ ਕਣਕਾਂ ਛਿੱਟੇ ਕੱਢ ਰਹੀਆਂ ਨੇ, ਕਣਕਾਂ ਤਿਆਰੀ ਕਰ ਰਹੀਆਂ ਨੇ ਪੱਕਣ ਦੀਆਂ। ਹਰ ਬੰਦਾ ਇਹਦਾ ਖਿਆਲ ਹੈ ਕਿ ਫਲਾਣਾ ਕਰਜ਼ਾ ਲਾਣਾ ਹੈ, ਫਲਾਣਾ ਬੋਝ ਲਾਣਾ ਹੈ, ਹਰ ਬੰਦਾ ਸੋਚ ਰਿਹਾ। ਤੇ ਹੁਣ ਮੈਂ ਅਰਜ਼ ਕਰਕੇ ਪੁੱਛਣੀ ਚਾਹੁੰਦਾ ਵੀ ਅਸੀਂ ਬਚੇ ਹਾਂ, ਸਾਡਾ ਇਲਾਕਾ ਬਚਿਆ ਹੈ, ਆਪਾਂ ਹੁਣ ਕੀ ਭੇਟਾ ਦੇਵਾਂਗੇ? ਵੀ ਸਤਿਗੁਰੂ ਉਹ ਤੇ ਇੰਨੇ ਉਹਨਾਂ ਦਾ ਤੇ ਇੱਕ ਇੱਕ ਬੰਦੇ ਦਾ ਚਾਰ ਚਾਰ ਲੱਖ ਦਾ, ਪੰਜ ਪੰਜ ਲੱਖ ਦਾ ਨੁਕਸਾਨ ਹੋ ਗਿਆ, ਜਿਹੜਾ 30,000 ਰੁਪਇਆ ਠੇਕੇ ਤੇ ਜ਼ਮੀਨ ਖਰੀਦ ਰਿਹਾ ਉਹ ਕੀ ਕਰੇਗਾ ਵਿਚਾਰਾ? ਮੈਂ ਕੱਲ ਹੀ ਉੱਥੇ ਸਾਡੇ ਪਿਆਰ ਵਾਲੇ ਸਿੰਘ ਨੇ ਉਹ ਦੱਸਦੇ ਸੀ, ਕਹਿੰਦੇ ਬਾਬਾ ਜੀ ਤੂੜੀ ਜੋਗੀ ਵੀ ਨਹੀਂ ਬਚੀ, ਬਰਬਾਦ ਹੋ ਗਈ। ਤੇ ਸਾਡੇ ਤੇ ਕਿਰਪਾ ਹੈ ਨਾ, ਤੇ ਕਿਰਪਾ ਹੈ ਤਾਂ ਦੱਸੋ ਮੈਨੂੰ ਕਿੰਨੇ ਸਵੇਰੇ ਜਾ ਕੇ ਗੁਰਦੁਆਰੇ ਅਰਦਾਸ ਕੀਤੀ, ਸਤਿਗੁਰੂ ਬਚਾ ਲਿਆ, ਸ਼ੁਕਰ। ਆ ਹੁਣ ਮੌਸਮ ਅੱਗੇ ਬਦਲ ਰਿਹਾ, ਝੋਨਾ ਲਾਓਗੇ, ਜੀਰੀਆਂ ਲਾਓਗੇ, ਕਈ ਵਾਰੀ ਕੀ ਹੁੰਦਾ ਹੈ 200 ਲੀਟਰ, 400 ਲੀਟਰ, 1,000 ਲੀਟਰ ਤੇਲ ਫੂਕ ਦਿੰਦੇ ਨੇ ਲੋਕ, ਪਰ ਕਦੀ ਕਦੀ ਕਿਰਪਾ ਇੱਦੀ ਹੁੰਦੀ ਤੀਜੇ ਦਿਨ ਮੀਂਹ ਪੈਣ, ਫਿਰ ਸੋਚਦੇ ਹਾਂ ਵੀ ਸਤਿਗੁਰੂ ਤੁਸੀਂ ਵਿਹਲੇ ਕਰਤਾ, ਨਾਲੇ ਪੈਸੇ ਨਹੀਂ ਲੱਗ ਰਹੇ, ਨਾਲੇ ਨੱਕੇ ਮੋੜਨ ਦੀ ਲੋੜ ਨਹੀਂ, ਚਲੋ ਭਾਈ ਗੁਰਦੁਆਰੇ ਚੱਲਦੇ ਹਾਂ, ਸੇਵਾ ਕਰਨੇ ਹਾਂ, ਚੱਲ ਕੇ ਮਹਾਰਾਜ ਤੁਸੀਂ ਕਿਰਪਾ ਕੀਤੀ। ਕੌਣ ਜਾਂਦਾ, ਸਗੋਂ ਵਿਹਲੇ ਹੋ ਗਏ, ਤਾਸ਼ ਖੇਡਾਂਗੇ ਸਾਰਾ ਦਿਨ, ਠੰਡ ਜੀ ਚ ਪੈਗ ਲੈਣ ਦਾ ਸਵਾਦ ਆਏਗਾ। ਦੇਖੋ ਪਿਆਰਿਆ, ਅਸੀਂ ਦੋਸ਼ ਦਿੰਦੇ ਹਾਂ, ਆਪਣਾ ਦੋਸ਼ ਨਹੀਂ ਕੱਢਦੇ। ਦਾਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾ ਆਪਣੇ, ਸਾਡੇ ਕਰਮਾਂ ਦਾ ਦੋਸ਼ ਹੁੰਦਾ। ਅਸੀਂ ਸ਼ੁਕਰੀਆ ਅਦਾ ਕੀਤਾ ਹੀ ਕਦੋਂ ਹੈ? ਤੁਹਾਡੇ ਤੋਂ ਕੋਈ ਬੰਦਾ ਚੀਜ਼ ਲੈ ਜਾਂਦਾ ਹੈ, ਤੁਸੀਂ ਉਹਦਾ ਸ਼ੁਕਰੀਆ ਅਦਾ ਨਹੀਂ ਕਰਦੇ, ਦੁਬਾਰਾ ਦੇਗਾ, ਦੁਬਾਰੇ ਦਓਗੇ? ਕੋਈ ਚੀਜ਼ ਮੰਗਣ ਵਾਸਤੇ ਆ ਜਾਂਦਾ, ਤੁਸੀਂ ਦਿੰਦੇ ਹੋ, ਅਗਲਾ ਨਹੀਂ ਸ਼ੁਕਰੀਆ ਅਦਾ ਕਰਦਾ, ਤੁਸੀਂ ਕਹੋਗੇ ਮੁੜ ਕੇ ਨਹੀਂ ਦੇਣੀ ਇਹ ਚੀਜ਼, ਇਹ ਕੀ ਕਰਦਾ, ਇਹਨੇ ਧੰਨਵਾਦ ਵੀ ਨਹੀਂ ਕੀਤਾ। ਦੇਖੋ ਪਿਆ ਦਿਓ, ਸਾਨੂੰ ਇੰਨੀਆਂ ਦਾਤਾਂ ਕਈ ਵਾਰੀ ਮਾਲਕ ਬਖਸ਼ਦਾ, ਇੰਨੀਆਂ ਕਿਰਪਾ ਸਤਿਕਿਰਪਾ ਸਾਡੇ ਤੇ ਸਤਿਗੁਰੂ ਕਰਦੇ ਨੇ, ਅਸੀਂ ਨਾ ਸ਼ੁਕਰੇ ਹਾਂ, ਸਾਡਾ ਇਹ ਹਾਲ ਹੈ। ਮੈਂ ਅਰਜ਼ ਕਰਕੇ ਬੇਨਤੀ ਕਰਨੀ ਚਾਹੁੰਦਾ ਕਿ ਵੇਖੋ ਜੇ ਉਹ ਉੱਥੇ ਗੜੇ ਪੈ ਗਏ, ਬਰਬਾਦੀ ਹੋ ਗਈ, ਜੇ ਸਾਡੇ ਤੇ ਅੱਜ ਪਈ ਹੁੰਦੀ ਤੇ ਸਾਡੇ ਦਿਲ ਕੀ ਕਹਿੰਦੇ? ਅਸੀਂ ਮੰਨੀਏ ਵੀ ਸਤਿਗੁਰੂ ਇਹ ਤੁਹਾਡਾ ਸ਼ੁਕਰ ਹੈ, ਅਸੀਂ ਗੁਰਦੁਆਰੇ ਜਾਈਏ, ਅਸੀਂ ਸਵੇਰੇ ਮੱਥਾ ਟੇਕੀਏ, ਸਤਿਗੁਰੂ ਬਚਾਇਆ ਸਾਨੂੰ, ਕਿਰਪਾ ਰੱਖੀ। ਮੁੜ ਕੇ ਕੀ ਹੁੰਦਾ ਹੈ, ਬਿਮਾਰੀ ਚ ਗਿਆ ਤੇ ਕੀ ਗਿਆ, ਬੁੱਢਾ ਹੋ ਜਾਏ ਸ਼ੇਰ, ਬੱਕਰੀ ਚੱਬੀ ਨਾ ਜਾਏ ਤੇ ਫਿਰ ਆਖੇ ਮੈਂ ਵੈਸ਼ਨੂੰ ਹੋ ਗਿਆ, ਤੇ ਕੀ ਉਹਨੂੰ ਮੰਨ ਲਓਗੇ? ਤੇਰਾ ਲੀਵਰ ਹੀ ਖਰਾਬ ਹੋ ਗਿਆ ਤੇ ਤੂੰ ਫਿਰ ਸ਼ਰਾਬ ਛੱਡਣਾ ਤੇ ਕੀ ਛੱਡੀ? ਸਾਰਾ ਕੁਝ ਖਤਮ ਹੋ ਜਾਏ, ਸਰੀਰ ਬਰਬਾਦ ਹੋ ਜਾਏ, ਫਿਰ ਸ਼ਰਾਬਾਂ ਛੱਡੀਆਂ ਤੇ ਕੀ ਛੱਡੀ? ਬਾਅਦ ਵਿੱਚ ਅਸੀਂ ਜੱਪਣ ਲੱਗੇ ਤੇ ਕੀ ਲੱਗੇ? ਸਵਾਦ ਤੇ ਤਾਂ ਹੈ ਕਿ ਤੇਰੀ ਫਸਲ ਚੰਗੀ ਹੈ, ਤੂੰ ਫਿਰ ਵੀ ਗੁਰਦੁਆਰੇ ਮੱਥਾ ਟੇਕ, ਸਤਿਗੁਰੂ ਕਿਰਪਾ ਕਿਰਪਾ ਰੱਖੀ। ਤੇਰੇ ਬੱਚੇ ਨਹੀਂ ਪੜ੍ਹਦੇ, ਤੂੰ ਫਿਰ ਗੁਰਦੁਆਰੇ ਜਾਣਾ ਹੈ, ਉਹ ਪੜ੍ਹਦੇ ਨੇ ਫਿਰ ਵੀ ਜਾ, ਬੱਚੇ ਵਿਗੜ ਗਏ ਨੇ ਤੂੰ ਫਿਰ ਅਰਦਾਸਾਂ ਕਰਾਉਣਾ ਹੈ, ਉਹ ਜੇ ਚੰਗੇ ਨੇ ਫਿਰ ਵੀ ਅਰਦਾਸ ਕਰਾ, ਪਰ ਕੌਣ ਕਰਾਏਗਾ ਅਰਦਾਸ? ਜਿੱਦਣ ਜੰਮਦੇ ਨੇ ਉਦਣ ਵੀ ਸ਼ਰਾਬਾਂ ਵਰਤਾਓ, ਉਦਣ ਵੀ ਆਹ ਕਰੋ, ਉਦਣ ਵੀ ਆਹ ਕਰੋ, ਬਸ ਇੱਧਰ ਹੀ ਆਪਾਂ ਸਾਰਾ ਕੁਛ ਬਰਬਾਦ ਕਰੀ ਜਾਂਦੇ, ਨਾ ਸ਼ੁਕਰਿਆ ਦਾਤ ਪਿਆਰੀ ਵਿਸਰਿਆ। ਦਾਤਾਂ ਦੇਣ ਵਾਲਾ ਭੁੱਲ ਜਾਂਦਾ ਹੈ ਤੇ ਦਾਤ ਪਿਆਰੀ ਲੱਗਣ ਲੱਗ ਪੈਂਦੀ, ਇਸੇ ਕਰਕੇ ਅਸੀਂ ਤੜਫਨੇ ਆ, ਇਸੇ ਕਰਕੇ ਸਾਡੇ ਰੋਣੇ ਧੋਣੇ ਖਤਮ ਨਹੀਂ ਹੁੰਦੇ। ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਇੱਕ ਤੇ ਟੇਕ ਰੱਖੋ ਪਿਆਰਿਓ, ਹਮੇਸ਼ਾ ਸ਼ੁਕਰ ਕਰੀਏ, ਅਕਿਰਤ ਘਣ ਨਾ ਬਣੀਏ, ਅਹਿਸਾਨ ਫਰਾਮੋਸ਼ ਨਾ ਹੋਈਏ, ਬੇਮੁੱਖ ਨਾ ਹੋਈਏ,
ਹਮੇਸ਼ਾ ਸਾਨੂੰ ਤੁਹਾਡੀ ਕਿਰਪਾ ਦੀ ਲੋੜ ਹੈ। ਤੇ ਮਨਮੁੱਖ ਜਿਹੜੇ ਲੋਕ ਨੇ ਉਹ ਕਿੱਥੇ ਦਾਤਾਂ ਪਾ ਕੇ ਸਤਿਗੁਰੂ ਦੀ ਬਾਣੀ ਕਹਿੰਦੀ,
ਮਨਮੁੱਖਾਂ ਨੇ ਵਸਾਰ ਦਿੱਤਾ ਦਾਤ ਨੂੰ ਪਿਆਰੀ ਜਾਨ, ਮਨਮੁੱਖਾਂ ਨੇ ਵਸਾਰ ਦਿੱਤਾ ਦਾਤ ਨੂੰ ਪਿਆਰੀ ਜਾਨ।
ਦਾਤਾ ਨਾਲ ਪਿਆਰ ਪਾ ਲੈਂਦੇ ਆ, ਦਾਤਾ ਦੇਣ ਵਾਲਾ ਦਾਤਾ ਭੁੱਲ ਜਾਂਦਾ ਹੈ। ਪਰ ਯਾਦ ਰੱਖੋ ਗੁਰਮੁਖੋ, ਪੁੱਤਰ ਮਾਲਕ ਦੀ ਦਾਤ ਹੈ। ਜਦੋਂ ਦਾਤਾ ਭੁਲਾ ਦਿਓਗੇ, ਦਾਤ ਫਿਰ ਅੰਮ੍ਰਿਤ ਨਹੀਂ ਜ਼ਹਿਰ ਬਣੇਗੀ। ਘਰ ਦਾਤ ਹੈ। ਕਈ ਵਾਰੀ ਲੋਕ ਆਖਣਗੇ ਜਗ੍ਹਾ ਮਾੜੀ ਹੈ, ਮੈਂ ਘਰ ਖਰੀਦਿਆ, ਜਦੋਂ ਦਾ ਇਸ ਘਰ ਚ ਆਇਆ ਮੇਰੀ ਮੈਨੂੰ ਸੁੱਖ ਨਹੀਂ ਮਿਲਿਆ। ਕਰਮ ਮਾੜੇ ਹੁੰਦੇ ਨੇ, ਥਾਂ ਨਹੀਂ ਮਾੜੀ ਹੁੰਦੀ ਕੋਈ, ਕਰਮ ਮਾੜੇ ਹੁੰਦੇ ਨੇ। ਸੰਗਤ ਜੀ, ਟਰੈਕਟਰ ਮਾਲਕ ਦੀ ਦਾਤ ਹੈ, ਉਹ ਲੋਹਾ ਫਿਰ ਭਲਾ ਨਹੀਂ ਕਰੇਗਾ ਜਦੋਂ ਦਾਤੇ ਨੂੰ ਭੁੱਲ ਜਾਣਗੇ। ਬੱਚੇ ਦਾਤ ਨੇ, ਇਹੀ ਨਲਾਇਕ ਨਿਕਲ ਜਾਣਗੇ। ਫਿਰ ਦਾਤੇ ਨੂੰ ਲਾਂਭੇ ਨਾ ਕਰੋ, ਉਹਨੂੰ ਹਮੇਸ਼ਾ ਨਾਲ ਰੱਖੋ, ਹਮੇਸ਼ਾ ਯਾਦ ਰੱਖੋ। ਤੇ ਜਿਹੜੇ ਆਪਣਾ ਬਣਾ ਲੈਂਦੇ ਨੇ, ਦਾਤੇ ਨੂੰ ਆਪਣਾ ਸਮਝਦੇ ਨੇ, ਫਿਰ ਜੋ ਮਰਜ਼ੀ ਮੰਗੋ। ਬਾਪੂ ਨੂੰ ਪਹਿਲਾਂ ਆਪਣਾ ਸਮਝ, ਫਿਰ ਜੋ ਮਰਜ਼ੀ ਲੈ ਲਈ, ਉਹਨੇ ਤੇਰੇ ਤੋਂ ਕਦੀ ਹਿਸਾਬ ਨਹੀਂ ਲੈਣਾ। ਨਲਾਇਕਾਂ ਤੋਂ ਹਿਸਾਬ ਲਿਆ ਜਾਂਦਾ, ਲਾਇਕ ਤੋਂ ਨਹੀਂ ਕਦੀ ਪੁੱਛੀਦਾ। ਨਲਾਇਕਾਂ ਨੂੰ ਪੁੱਛੀਦਾ 20 ਰੁਪਈਏ ਕਿੱਥੇ ਖਰਚੇ, ਲਾਇਕ ਨੂੰ ਆਖੀਦਾ ਤੇਰੀ ਮਰਜ਼ੀ, ਆੜਤੀ ਤੋਂ ਆਪੇ ਲਿਆ, ਜਿੱਥੇ ਮਰਜ਼ੀ ਵਰਤ ਲੈ। ਲਾਇਕ ਹੈ ਜੇ ਨਲਾਇਕ ਤੋਂ ਪੁੱਛਿਆ ਜਾਂਦਾ ਹੈ। ਲਾਇਕ ਨੂੰ ਤੇ ਚਾਬੀਆਂ ਦੇ ਦਿੰਦੇ ਨੇ ਸਤਿਗੁਰੂ, ਉਹਨਾਂ ਨੂੰ ਕੋਈ ਘਾਟਾ ਨਹੀਂ ਕਿਸੇ ਗੱਲ ਦਾ। ਲਾਇਕ ਬੱਚੇ ਬਣਨਾ ਚਾਹੀਦਾ ਹੈ। ਜੋ ਮੰਗ ਹੈ ਕਿਹਦੇ ਤੋਂ, ਜੋ ਮੰਗ ਹੈ ਠਾਕੁਰ ਆਪਣੇ, ਪਹਿਲਾਂ ਆਪਣਾ ਬਣਾ ਲੈ ਫਿਰ ਮੰਗੀ। ਮੰਗੀ ਜਾਂਦਾ ਹੈ, ਆਪਣਾ ਬਣਾਇਆ ਨਹੀਂ, ਮੇਰੀ ਨਹੀਂ ਮੰਗ ਪੂਰੀ ਕਰਦੇ। ਕਹਿੰਦੇ ਜੋ ਮੰਗ ਹੈ ਦੇ ਦਿੰਦੇ ਨੇ, ਮੈਂ ਤੇ ਬੜਾ ਮੰਗਣਾ। ਤੂੰ ਇੱਕ ਥਾਂ ਤੋਂ ਮੰਗਦਾ ਹੋਵੇ, ਇੱਕ ਤੇ ਟੇਕ ਰੱਖੀ ਹੋਵੇ, ਜਦੋਂ ਤੈਨੂੰ ਉਧਰੋਂ ਜਵਾਬ ਮਿਲ ਜਾਂਦਾ, ਉਧਰ ਤੁਰ ਪੈਂਦਾ। ਉਧਰੋਂ ਅਸੀਂ ਤੇ ਚਫੇਰ ਗੜੀਏ, ਪਤਾ ਨੀ ਕਿੰਨੇ ਕੁ ਥਾਵਾਂ ਤੇ ਗੇੜੇ ਕੱਢਦੇ ਰਹਿੰਦੇ ਆ, ਕਦੀ ਕਿਤੇ ਕਦੀ ਕਿਤੇ ਕਦੀ ਕਿਤੇ। ਤੇ ਸੰਗਤ ਜੀ, ਇੱਕ ਤੇ ਟੇਕ ਰੱਖੀ ਹੋਵੇ, ਇੱਕ ਤੇ ਭਰੋਸਾ ਰੱਖਿਆ ਹੋਵੇ ਮਾਨ ਕਰਾਉਣ ਤੋਂ, ਤੇ ਉੱਪਰੇ ਮੇਰੇ ਪ੍ਰੀਤਮ ਪਿਆਰੇ, ਇੱਕ ਤੇ ਮਾਨ ਕੀਤਾ ਹੋਵੇ, ਫਿਰ ਕਦੇ ਘਾਟਾ ਆਉਂਦਾ ਕਿਸੇ ਗੱਲ ਦਾ? ਫਿਰ ਮਹਾਰਾਜ ਸੱਚੇ ਪਾਤਸ਼ਾਹ ਕਦੇ ਕਮੀ ਨਹੀਂ ਛੱਡਦੇ। ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੋ, ਇਹਾਂ ਉਹਾਂ ਸੱਚ ਹੋ। ਦਾਸ ਹੋਵੇ ਸਹੀ, ਕੋਈ ਦਾਸ ਬਣੇ ਸਹੀ ਠਾਕੁਰ ਦਾ, ਜੋ ਮੰਗੇ ਮਿਲ ਜਾਂਦਾ ਹੈ। ਲੋਕ ਪ੍ਰਲੋਕ ਵਿੱਚ ਉਹਦੀ ਚੱਲਣ ਲੱਗ ਪੈਂਦੀ ਹੈ। ਇੱਕ ਬੰਦਾ ਉਹ ਹੈ ਜਿਹਦੀ ਸਾਧ ਸੰਗਤ ਸਿਰਫ ਆਪਣੇ ਪਿੰਡ ਚ ਚੱਲਦੀ, ਕਈ ਇਹੋ ਜਿਹੇ ਜਿਹਨਾਂ ਦੇ ਘਰ ਚ ਵੀ ਨਹੀਂ ਚੱਲਦੀ। ਬੱਚੇ ਵੀ ਨਹੀਂ ਮੰਨਦੇ, ਕਈਆਂ ਦੀ ਘਰ ਚ ਚੱਲਦੀ ਹੈ, ਪੱਤੀ ਚ ਚੱਲਦੀ ਹੈ, ਪਿੰਡ ਚ ਚੱਲਦੀ ਹੈ, ਕਈਆਂ ਦੀ ਇਲਾਕੇ ਚ ਚੱਲਦੀ ਹੈ, ਸਾਰੇ ਜ਼ਿਲ੍ਹੇ ਚ ਚੱਲਦੀ ਹੈ, ਕਈਆਂ ਦੀ ਪੰਜਾਬ ਚ ਚੱਲਦੀ ਹੈ, ਕਈ ਇਹੋ ਜਿਹੇ ਨੇ ਜਿਨ੍ਹਾਂ ਦੀ ਭਾਰਤ ਚ ਚੱਲਦੀ ਹੈ, ਕਈਆਂ ਦੀ ਸਾਰੀ ਦੁਨੀਆਂ ਚ ਵੀ ਚੱਲਦੀ ਹੈ, ਪਰ ਭਜਨ ਸਿਮਰਨ ਕਰਨ ਵਾਲਿਆਂ ਦੀ ਦਰਗਾਹ ਤੱਕ ਚੱਲਦੀ ਹੁੰਦੀ ਹੈ। ਸੰਤ ਬਾਬਾ ਅਤਰ ਸਿੰਘ ਜੀ ਵਰਗੇ ਮਹਾਂਪੁਰਖ ਐਸੇ ਸਨ ਜਿਨ੍ਹਾਂ ਦੀ ਦਰਗਾਹ ਤੱਕ ਚੱਲਦੀ ਸੀ। ਮੈਂ ਕਹਿੰਦਾ ਜੇ ਕਿਸੇ ਨੂੰ ਕਹਿ ਦਿੰਦੇ ਹੋਣਗੇ ਜਾ ਜੰਮਣ ਮਨ ਕੱਟਿਆ ਜਾਏਗਾ ਤੇਰਾ, ਤੇ ਕੱਟਿਆ ਜਾਏਗਾ, ਉਹ ਇੰਨੀ ਕਮਾਈ ਸੀ ਉਹਨਾਂ ਦੀ, ਇੱਥੋਂ ਤੱਕ ਪਾਵਰ ਸੀ ਉਹਨਾਂ ਚ, ਇੰਨੀ ਸਮਰੱਥਾ ਦੇ ਉਹ ਮਾਲਕ ਬਣ ਜਾਂਦੇ ਨੇ ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ, ਇਹੋ ਜਿਹੇ ਨੇ ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ। ਭੇਦ ਨਾ ਜਾਣੋ ਮੂਲ ਸਾਈਂ ਜਿਹੇ, ਉਹ ਸਾਈਂ ਵਰਗੇ ਹੀ ਹੁੰਦੇ ਉਹਨਾਂ ਚ, ਉਹਨਾਂ ਚ ਤੇ ਰੱਬ ਵਿੱਚ ਕੋਈ ਫਰਕ ਨਹੀਂ ਰਹਿੰਦਾ, ਜਿਹੜੇ ਰੱਬ 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 ਕਰਦੇ ਹੀ ਰਹਿੰਦੇ, ਰੱਬ ਦਾ ਰੂਪ ਹੋ ਜਾਂਦਾ, ਉਸੇ ਦਾ ਹੀ ਰੂਪ ਬਣ ਗਏ ਨੇ ਜਿਹੜੇ, ਉਹਨਾਂ ਕੋ ਜੋ ਮੰਗਦੇ ਨੇ ਮਿਲਦਾ ਹੈ, ਕਦੇ ਨਹੀਂ। ਇੱਥੇ ਸੇਵਾ ਦੀ ਲੋੜ ਹੈ, ਸਿਮਰਨ ਦੀ ਲੋੜ ਹੈ, ਆਪਣਾ ਬਣਾਉਣ ਦੀ ਲੋੜ ਹੈ, ਆਪਣਾ ਬਣਾਈਏ ਸਹੀ, ਸ਼ਰਧਾ ਭਾਵਨਾ ਨਾਲ ਸਤਿਗੁਰੂ ਦੇ ਦਰ ਤੇ ਕੋਈ ਆਵੇ। ਆਪਣੇ ਨੇੜੇ ਪੁੱਛਾਉਂਦਾ ਗਿਆ ਸੀ ਬਾਬਾ ਆਦਮ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ, 70 ਸਾਲ ਦੀ ਉਮਰ, 60 ਸਾਲ ਦੀ ਉਮਰ ਘਰ ਵਾਲੀ ਦੀ, 70 ਦੀ ਉਹਦੀ ਉਮਰ ਸੀ, ਦਾੜਾ ਸਾਰਾ ਚਿੱਟਾ ਹੋ ਗਿਆ ਸੀ, ਕੋਈ ਪੀਰ ਫਕੀਰ ਨਹੀਂ ਛੱਡਿਆ, ਬੜੇ ਮੱਥੇ ਟੇਕੇ, ਬੜੇ ਥਾਵਾਂ ਤੇ ਨੱਕ ਰਗੜੇ, ਨਾ ਔਲਾਦ ਹੋਈ, ਰੋਂਦੇ ਸਨ ਸਾਡੇ ਕਰਮਾਂ ਚ ਹੈ ਹੀ ਨਹੀਂ, ਸਾਡੇ ਕਰਮਾਂ ਚ ਹੈ ਹੀ ਨਹੀਂ, ਸਾਡੇ ਘਰ ਔਲਾਦ ਹੋਣੀ ਹੋਈ ਨਹੀਂ। ਪਰ ਇੱਕ ਮੈਂ ਅਰਜ਼ ਹੋਰ ਕਰਾਂਗਾ ਸੰਗਤ ਜੀ, ਕਈ ਬੰਦੇ ਸਾਰੀ ਜ਼ਿੰਦਗੀ ਝੋਰੇ ਚ ਮਰਦੇ ਨੇ, ਸਾਰੀ ਜ਼ਿੰਦਗੀ ਰੋਂਦੇ ਰਹਿੰਦੇ ਨੇ ਕਿ ਮੇਰੇ ਘਰ ਕੁਝ ਹੋਇਆ ਨਹੀਂ, ਕਈਆਂ ਕੋਲ ਇੰਨਾ ਸਬਰ ਹੈ ਕਹਿੰਦੇ ਜਿਨ੍ਹਾਂ ਦੇ ਹੈ ਨੇ ਉਹ ਕਿਹੜੇ ਸੁਖੀ ਨੇ, ਚਾਰ ਚਾਰ ਪੁੱਤਾਂ ਵਾਲੇ ਰੋਂਦੇ ਵਿਖਾਵਾਂਗੇ, ਪੰਜ ਪੰਜ ਬੱਚੇ ਧੀਆਂ ਵੀ ਨੇ, ਪੁੱਤ ਪੋਤੇ ਧੀਆਂ ਦੋਹਤੇ ਸਭ ਕੁਝ ਹੈ, ਪਰ ਕੋਈ ਨਹੀਂ ਬਣਦਾ, ਕੋਈ ਨਹੀਂ ਬਣਦਾ, ਹੈ ਸਾਰਾ ਕੁਝ, ਬੜੇ ਰੋਂਦੇ ਵੇਖੇ ਜਾ ਸਕਦੇ ਨੇ, ਕਈਆਂ ਨੂੰ ਸਬਰ ਹੈ ਵੀ ਕਿਹੜਾ ਪੁੱਤ ਨੂੰ ਨਾਲ ਲੈ ਕੇ ਚੱਲਿਆ ਉਹ ਸੜ ਗਿਆ, ਲਾਂਬੂ ਤੈਨੂੰ ਗਵਾਂਢੀ ਲਾ ਦੇ ਪੁੱਤ ਲਾ ਦੇ, ਗੱਲ ਤੇ ਇੱਕੋ ਹੀ ਹੈ, ਗੁਰਮੁਖੋ ਸਰੀਰ ਨੇ ਤੇ ਸੜਨਾ ਹੀ ਨਹੀਂ, ਬੱਚੇ ਦੇ ਕਰਮ ਥੋੜਾ ਨਾਲ ਜਾਣੇ ਨੇ, ਨਾ ਕੋਈ ਪੁੱਤ ਜਾ ਕੇ ਉੱਥੇ ਖਲੋਂਦਾ, ਜਾਣਾ ਤੇ ਇਕੱਲਿਆਂ ਨੂੰ ਪੈਣਾ ਹੈ, ਕਈਆਂ ਨੇ ਸਬਰ ਕਰ ਲਿਆ, ਸੰਤੋਖ ਆ ਗਿਆ ਵੀ ਕੋਈ ਗੱਲ ਨੀ, ਜਿਨ੍ਹਾਂ ਦੇ ਨਹੀਂ ਤਾਂ ਵੀ ਕੋਈ ਨੀ। ਇੱਕ ਅਰਜ਼ ਹੋਰ ਮੈਂ ਕਰਾਂ, ਜਿਹੜਾ ਸਤਿਗੁਰੂ ਨਾਲ ਪ੍ਰੀਤ ਕਰਦਾ ਨਾ ਗੁਰਮੁਖੋ, ਉਹਨੂੰ ਗੁਰੂ ਇੰਨਾ ਪਿਆਰ ਦੇ ਦਿੰਦਾ, ਉਹਨੂੰ ਕਹਿੰਦਾ ਮੈਨੂੰ ਬੱਚਿਆਂ ਦੇ ਪਿਆਰ ਦੀ ਲੋੜ ਹੀ ਨਹੀਂ। ਭਜਨ ਸਿਮਰਨ ਕਰਨ ਵਾਲੇ ਨੂੰ ਇੰਨਾ ਪਿਆਰ ਗੁਰੂ ਵੱਲੋਂ ਮਿਲਦਾ, ਉਹ ਕਹਿੰਦਾ ਮੈਨੂੰ ਘਰ ਵਾਲੀ ਦੀ ਵੀ ਲੋੜ। ਸਤਿਗੁਰੂ ਨੂੰ ਪਿਆਰ ਕਰਨ ਵਾਲੇ ਸਿੱਖ ਨੂੰ ਇੰਨਾ ਪਿਆਰ ਮਹਾਰਾਜ ਦੇ ਦਿੰਦੇ ਨੇ, ਉਹ ਕਹਿੰਦਾ ਮੈਨੂੰ ਦੁਨੀਆਂ ਦੇ ਸਭ ਰਿਸ਼ਤਿਆਂ ਚ ਲੋੜ ਨਹੀਂ, ਮੈਨੂੰ ਤੇ ਬਸ ਇੱਥੇ ਹੀ ਪ੍ਰੀਤ ਬਣੀ ਰਵੇ ਮੇਰੀ, ਮੂਹ ਲਾਲਨ ਸਿਓ ਪ੍ਰੀਤ ਬਣੀ, ਪ੍ਰੀਤ ਪੈ ਜਾਏ ਬਸ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਭਗਤ ਕਹਿੰਦੇ ਨੇ ਤੁਮ ਸਿਓ ਜੋਰ ਅਵਰ ਸੰਗ ਦੋ, ਸਾਰਿਆਂ ਨਾਲੋਂ ਤੋੜ ਦਿੱਤੀ, ਕਿਉਂਕਿ ਰਸ ਹੀ ਇਸ ਪ੍ਰੀਤ ਵਿੱਚ ਇੰਨਾ, ਫਿਰ ਸਤਿਗੁਰੂ ਵੱਲੋਂ ਇੰਨਾ ਪਿਆਰ ਮਿਲ ਜਾਂਦਾ ਹੈ ਕਿ ਹੋਰ ਕਿਸੇ ਦੇ ਪਿਆਰ ਦੀ ਆਸ ਹੀ ਨਹੀਂ ਰਹਿੰਦੀ ਕਿ ਉਹ ਕਰੇਗਾ ਤੇ ਤਾਂ ਨਹੀਂ ਹੈ ਵੀ ਝੂਠਾ ਹੀ ਨਹੀਂ, ਇਹ ਪ੍ਰੇਮ ਹੈ ਵੀ ਝੂਠਾ ਹੀ ਨਹੀਂ, ਮਤਲਬ ਹੀ ਪ੍ਰੇਮ ਬਹੁਤ ਹੈ, ਲੋੜ ਹੈ ਤੇ ਪ੍ਰੇਮ ਹੈ ਨਹੀਂ ਤੇ ਬਸ। ਤੇ ਸਤਿਗੁਰੂ ਸੱਚੇ ਪਾਤਸ਼ਾਹ ਐਸੇ ਨੇ, ਉਹਨਾਂ ਨੇ ਲੈਣਾ ਕੁਝ ਨਹੀਂ, ਉਹਨਾਂ ਨੇ ਤੇ ਦੇਣਾ ਹੀ ਦੇਣਾ, ਤੇ ਪਿਆਰ ਤੇ ਦਿੱਤਾ ਹੀ ਜਾਂਦਾ, ਲਿਆ ਨਹੀਂ ਜਾਂਦਾ। ਸਿੱਖ ਵੀ ਐਸਾ ਚਾਹੀਏ ਜੋ ਤਨ ਮਨ ਗੁਰ ਕੋ ਦੇ, ਪਰ ਗੁਰੂ ਵੀ ਐਸਾ ਚਾਹੀਏ ਜੋ ਸਿੱਖ ਕਾ ਕਸ਼ੂ ਨਾ ਲੇ। ਸਿੱਖ ਦੀ ਸ਼ਰਧਾ ਇਹ ਹੋਵੇ ਵੀ ਮੇਰਾ ਤਨ ਵੀ ਗੁਰੂ ਦਾ, ਮਨ ਵੀ ਗੁਰੂ ਦਾ, ਧਨ ਵੀ ਗੁਰੂ ਦਾ, ਪਰ ਗੁਰੂ ਵੀ ਪੂਰਾ ਹੋਵੇ ਜਿਹੜਾ ਲਵੇ ਵੀ ਕੁਝ ਨਾ, ਗੁਰੂ ਵੀ ਏਦਾਂ ਦਾ ਹੋਣਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਤੇ ਦਿੰਦੇ ਹੀ ਦਿੰਦੇ ਨੇ, ਇੱਕ ਰੁਪਈਆ ਰੱਖ ਕੇ ਮੰਗਾਂ ਕਿੰਨੀਆਂ ਮੰਗਣੇ ਆ, ਜੇ ਕੋਈ ਪੁੱਛੇ ਕੀ ਮੰਗਿਆ, ਅਸੀਂ ਆਨੇ ਆ ਫਸਲ ਐਦਕੀ ਚੰਗੀ ਹੋਵੇ, ਕਰਜ਼ਾ ਲਾ ਦੀ ਮਾਲਕਾ ਸਾਰਾ, ਕਿੰਨੇ ਦਾ ਕਰਜ਼ਾ, 5 ਲੱਖ ਦਾ, ਤੇ ਮੱਥਾ ਕਿੰਨਾ ਟੇਕਿਆ, 5 ਰੁਪਈਏ, 5 ਵੀ ਨੀ ਟੁੱਟੇ, ਠਿਆਨੀਆਂ ਚਵਾਨੀਆਂ ਲੱਭਦੇ ਫਿਰਨੇ ਆ ਹੁਣ ਵੀ, ਹੁਣ ਤੇ 5-10 ਲੱਭਦੇ ਫਿਰਨੇ ਆ ਹੁਣ ਵੀ, ਤੇ ਮੰਗ ਕਿੱਡੀ ਵੱਡੀ ਹੈ, ਭੇਟਾ ਕਿੱਡੀ ਕੁ ਹੈ ਸਾਡੀ, ਭੇਟਾ ਕਿੱਡੀ ਕੁ ਹੈ ਗੁਰਮੁਖੋ, ਜਿੰਨੀ ਕੁ ਸੇਵਾ ਕਰਨੇ ਆ, ਸੇਵਾ ਘੱਟ ਮਜ਼ਦੂਰੀ ਬਹੁਤੀ ਹੈ, ਜਿਵੇਂ ਮਜ਼ਦੂਰ ਚਾਹੁੰਦਾ ਨਾ ਵੀ ਮੈਂ ਕੰਮ ਕਰਾਂ ਮੈਨੂੰ ਸ਼ਾਮ ਨੂੰ ਮਜ਼ਦੂਰੀ ਮਿਲ ਜਾਏ, ਅੱਜ ਮਜ਼ਦੂਰ ਬਹੁਤੇ ਨੇ ਮੈਂ ਸੇਵਾ ਕਰਨਾ ਮੈਨੂੰ ਮਜ਼ਦੂਰੀ ਮਿਲ ਜਾਏ, ਮਜ਼ਦੂਰ ਹਾਂ ਸੇਵਾ ਕਰਦਾਰ ਘੱਟ ਆਪਾਂ, ਹਮੇਸ਼ਾ ਮਜ਼ਦੂਰੀ ਚਾਹੁੰਦੇ ਹਾਂ ਵੀ ਆਹ ਮੈਂ ਕੰਮ ਕਰਨਾ, ਗੁਰਦੁਆਰੇ ਮੱਥਾ ਟੇਕਾਂਗਾ, ਜਾਵਾਂਗਾ, ਭਾਂਡੇ ਮਾਂਜਾਂਗਾ, ਸੁਖਮਣੀ ਸਾਹਿਬ ਪੜ੍ਹਾਂਗਾ, ਪਰ ਮੈਨੂੰ ਇਹਦਾ ਫਲ ਪਹਿਲਾਂ ਮਿਲਣਾ ਚਾਹੀਦਾ। 10 ਦਿਨਾਂ ਦੇ ਵਿੱਚ ਵਿੱਚ ਵਿਖਾ ਦੇ ਮਾਲਕ। ਮਜ਼ਦੂਰੀ ਹੈ ਇਹ, ਸੇਵਾ ਹੈ। ਸੇਵਕ ਨਹੀਂ ਇੱਛਾ ਰੱਖਦਾ ਉਹ ਤੇ ਨਿਰਵਾਣ ਕੀਰਤਨ ਗਾਵੋ ਕਰਤੇ, ਨਿਰਵਾਣ ਕੋਈ ਇੱਛਾ ਨਹੀਂ, ਕੋਈ ਇੱਛਾ ਰੱਖਦਾ ਹੀ ਨਹੀਂ, ਕੋਈ ਲੋੜ ਹੀ ਨਹੀਂ ਕਿਸੇ ਚੀਜ਼ ਦੀ, ਬਸ ਸਾਨੂੰ ਤੇ ਤੇਰੀ ਲੋੜ ਹੈ, ਹੋਰ ਕੋਈ ਇੱਛਾ ਹੀ ਨਹੀਂ ਰੱਖਦੇ ਸੇਵਕ ਦੇ ਜੀ। ਸਤਸੰਗ ਇਸ ਕਰਕੇ ਭਾਵਨਾ ਬਣੇ, ਤੇ ਉਹ ਬੜੇ ਥਾਵਾਂ ਤੇ ਗਏ ਨਹੀਂ, ਗੱਲ ਬਣੀ। 70 ਸਾਲ ਦੀ ਉਮਰ ਸੀ, ਪੁੱਛੋਂਦੇ ਰਹਿਣ ਵਾਲਾ, ਅੰਮ੍ਰਿਤਸਰ ਤੋਂ ਲੰਘਿਆ ਜਾਂਦਾ ਇੱਕ ਸਿੱਖ, ਜਾਂਦਾ ਜਾਂਦਾ ਉਸ ਨਗਰ ਵਿੱਚ ਆ ਗਿਆ, ਠਹਿਰਿਆ, ਬਾਬਾ ਆਦਮ ਰਾਹ ਚ ਮਿਲ ਪਿਆ। ਨਾ ਉਹਦਾ ਆਦਮ ਸੀ, ਬਾਬਾ ਮੈਂ ਪਿੰਡ ਚ ਰਾਤ ਕੱਟਣੀ ਏ, ਕੋਈ ਧਰਮਸ਼ਾਲਾ ਹੈ ਇੱਥੇ? ਉਹ ਕਹਿੰਦਾ ਧਰਮਸ਼ਾਲਾ ਤੇ ਕੋਈ ਨਹੀਂ, ਮੇਰੇ ਘਰ ਰਾਤ ਕੱਟ ਲੈ, ਮੇਰੇ ਘਰ ਚੱਲੋ। ਰਾਤ ਗਿਆ, ਰਾਤ ਨੂੰ ਪਾਠ ਕੀਤਾ, ਇਸ਼ਨਾਨ ਪਾਨ ਕੀਤਾ, ਸਵੇਰੇ ਉੱਠ ਕੇ ਜਲ ਪਾਣੀ ਛਕਿਆ ਤੇ ਆਖਿਆ, ਬਾਬਾ ਓਏ ਕੋਈ ਤੇਰਾ ਪੁੱਤ ਪੋਤਰਾ ਤੇ ਦਿਸਦਾ ਹੀ ਨਹੀਂ। ਆਖੇ ਪੋਤਰਾ ਕੀ, ਜਦੋਂ ਪੋਤੀ ਕੋਈ ਨਹੀਂ, ਧੀ ਨੀ, ਪੁੱਤ ਨੀ, ਕੁਛ ਨੀ, ਇਕੱਲੇ ਹੀ ਰਹਿੰਦੇ ਦੋਵੇਂ ਜਣੇ। ਉਹ ਸਿੱਖ ਆਖਣ ਲੱਗਾ, ਬੇਨਤੀ ਨੀ ਕੀਤੀ, ਅਰਦਾਸ ਨਹੀਂ ਕੀਤੀ, ਕਿਤੇ ਬੜੇ ਥਾਵਾਂ ਤੇ ਗਏ ਆ, ਗੱਲ ਨੀ ਬਣੀ, ਕੀ ਗੁਰੂ ਨਾਨਕ ਦੇ ਘਰ ਵੀ ਗਏ ਹੋ? ਕੀਤੀ ਅਰਦਾਸ, ਬੇਨਤੀ ਕੀਤੀ ਹੈ? ਵਿਚੋਲਾ ਬਣ ਗਿਆ। ਮੈਂ ਅਰਜ ਕਰਾਂ, ਇਸੇ ਨਗਰ ਵਿੱਚ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਪੰਡਿਤ ਗੁੱਜਰ ਕਹਿੰਦਾ ਹੈ ਕਿ ਮੇਰੇ ਜਜਮਾਨ ਘੱਟ ਨੇ, ਵਾਧਾ ਹੋ ਜਾਏ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਸੇ ਨਗਰ ਵਿੱਚ ਕਿਰਪਾ ਕੀਤੀ। ਕਹਿੰਦੇ ਚਾਰ ਪੁੱਤ ਹੋਣਗੇ, ਆਖੋ ਸਤਨਾਮ, ਚਾਰਾਂ ਦੇ ਨਾਂ ਤੇ ਪਿੰਡ ਵਸਣਗੇ, ਚਾਰੇ ਨੰਬਰਦਾਰ ਹੋਣਗੇ, ਤੇ ਕਿਰਪਾ ਹੋਈ ਵੀ ਹੈ। ਉਧਰੋਂ ਇਤਿਹਾਸ ਪੜ੍ਹ ਲਓ, ਉਧਰੋਂ ਅੱਖੀ ਵੇਖ ਲਓ, ਇਹ ਨਹੀਂ ਵੀ ਗੱਲ ਕਹਿਤੀ ਤੇ ਨਹੀਂ। ਮੈਂ ਅਰਜ ਕਰਦਾ ਰਹਿੰਦਾ, ਇੱਕ ਵਾਰੀ ਇਤਿਹਾਸ ਪੜ੍ਹਿਆ ਕਰੋ, ਨਾਲ ਅੱਖੀ ਵੀ ਵੇਖਿਆ ਕਰੋ ਵੀ ਇਹ ਹੋਇਆ, ਦੋਵੇਂ ਗੱਲਾਂ ਵੇਖੋ ਜਰਾ, ਇਹ ਅੱਜ ਵੀ ਕਿਰਪਾ ਹੈ, ਵਾਧਾ ਹੋਇਆ, ਬਖਸ਼ਿਸ਼ ਹੋਈ ਹੈ, ਕਿਰਪਾ ਹੋਈ। ਕਹਿੰਦੇ ਉੱਥੇ ਗੁਰੂ ਨਾਨਕ ਦੇ ਘਰ ਅਰਦਾਸ ਕੀਤੀ ਹੈ, ਕਹਿੰਦੇ ਸਭ ਥਾਵਾਂ ਤੇ ਗਏ ਆ, ਸੁਣਿਆ ਬੜਾ ਹੈ, ਅਜੇ ਤੱਕ ਗਏ ਨਹੀਂ। ਅਖੇ ਜੇ ਸੁਣਿਆ ਹੀ ਹੈ ਤੇ ਫਿਰ ਨੀ ਜਾਓ, ਇੱਕ ਵਾਰੀ ਉਸ ਦਰ ਤੋਂ ਕੋਈ ਅੱਜ ਤੱਕ ਖਾਲੀ ਨਹੀਂ ਮੁੜੇ, ਇੱਕ ਵਾਰੀ ਉੱਥੇ ਜਾ ਕੇ ਫਰਿਆਦੀ ਹੋਵੋ ਤੇ ਸਹੀ, ਇੱਕ ਵਾਰੀ ਚਰਨ ਫੜ ਲਓ, ਇੱਕ ਵਾਰੀ ਬੇਨਤੀ ਕਰੋ, ਮੇਰ ਜ਼ਰੂਰ ਹੋ ਜਾਏਗੀ। ਉਹ ਸਿੱਖ ਤੇ ਕਹਿ ਕੇ ਚਲਿਆ ਗਿਆ। ਮੈਂ ਅਰਜ ਕਰਾਂ ਸੰਗਤ ਜੀ, ਪਰਸੋਂ ਵੀ ਕੀਤੀ ਸੀ, ਮਹਾਰਾਜ ਮਿਹਰ ਕਰ ਦਿੰਦੇ ਨੇ, ਗੁਰਮੁਖਾਂ ਦਾ ਮੇਲ ਹੋ ਜਾਂਦਾ ਜਦੋਂ ਚੰਗੇ ਕਰਮ ਜਾਗਣੇ, ਭਾਗ ਜਾਗਣੇ, ਜਦੋਂ ਮੇਲ ਹੋਣੀ ਹੋਵੇ ਨਾ, ਨਸ਼ੇ ਘਰ ਚੋਂ ਨਿਕਲਣੇ ਹੋਣ ਤੇ ਕਿਸੇ ਗੁਰਮੁਖ ਦਾ ਮੇਲ ਹੋ ਜਾਂਦਾ, ਕਿਸੇ ਰੰਗੇ ਦਾ, ਜਿਹੜਾ ਵੀ ਬਦਲੇਗਾ ਕਿਸੇ ਦੀ ਸੰਗਤ ਕਰਕੇ ਬਦਲੇਗਾ, ਭਾਵੇਂ ਮਹਾਂਪੁਰਸ਼ ਦੀ ਸੰਗਤ ਕਰੇ, ਭਾਵੇਂ ਕਿਸੇ ਰਾਗੀ ਨੂੰ ਸੁਣ ਲਏ, ਭਾਵੇਂ ਕਥਾ ਵਾਚਕੂ ਤੇ ਭਾਵੇਂ ਮਾਂ ਪਿਓ ਦੀ ਸੰਗਤ ਕਰਕੇ ਬਦਲੇ, ਕਿਸੇ ਰਿਸ਼ਤੇਦਾਰ ਨੂੰ ਵੇਖ ਕੇ ਬਦਲੇ, ਬਦਲੇਗਾ ਜੀਵਨ ਵਾਲਿਆਂ ਦੀ ਸੰਗਤ ਕਰਕੇ। ਸੰਗਤ ਤੋਂ ਬਿਨਾਂ ਕਿਰਪਾ ਨਹੀਂ ਹੁੰਦੀ, ਤੇ ਜਿਹੜੇ ਬੰਦੇ ਨੂੰ ਚੰਗੀ ਸੰਗਤ ਮਿਲ ਗਈ ਹੈ, ਸਮਝ ਲਓ ਉਹਦੇ ਚੰਗੇ ਭਾਗ ਸ਼ੁਰੂ ਹੋ ਗਏ ਨੇ, ਚੰਗਿਆਂ 'ਚ ਜਿਹੜਾ ਬਹਿਣਾ ਸ਼ੁਰੂ ਕਰ ਦਿੱਤਾ, ਜਿਹਨੇ ਚੰਗਿਆਂ ਦੀ ਰਹਿਣੀ ਬਹਿਣੀ ਜਿਹਦੀ ਗੁਰਮੁਖਾਂ ਵਿੱਚ ਹੈ, ਚੰਗਿਆਂ 'ਚ ਰੰਗਿਆਂ ਦੀ ਸੰਗਤ ਕਰਦਾ, ਜਿਹੜਾ ਅੱਜ ਅਸਲੀ ਵਿਚੋਲਾ, ਜਿਹੜਾ ਸਹੀ ਰਾਹ ਦੱਸਣ ਵਾਲਾ ਸੀ, ਮਿਲ ਪਿਆ ਤੇ ਜਾਂਦਾ ਜਾਂਦਾ ਦੱਸ ਗਿਆ, ਕਹਿੰਦਾ ਓਏ ਸੁਣੋ, ਜੇ ਦਾਤ ਲੈਣੀ ਹੈ ਤੇ ਜਾਓ ਖਾ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ। ਗੁਰੂ ਨਾਨਕ ਦੇ ਘਰ ਫਰਿਆਦੀ ਹੋ ਜਾ ਕੇ, ਉਸ ਦਰ ਤੋਂ ਕਦੇ ਕੋਈ ਖਾਲੀ ਨਹੀਂ ਮੁੜਿਆ, ਜ਼ਰੂਰ ਜ਼ਰੂਰ ਮਿਹਰ ਹੋ ਜਾਏਗੀ, ਬਖਸ਼ਿਸ਼ ਹੋ ਜਾਏਗੀ। ਹੁਣ ਉਸੇ ਵੇਲੇ ਸਾਰਾ ਕੁਛ ਗਵਾਂਢੀਆਂ ਨੂੰ ਸੰਭਾਲਤਾ, ਕਹਿੰਦੇ ਜੇ ਤੇ ਆ ਗਏ ਤੇ ਸਾਂਭ ਲਾਂਗੇ, ਨਹੀਂ ਤੇ ਤੁਹਾਡਾ ਹੀ ਹੈ, ਰੱਖਿਆ ਨਾ ਆਪਣੇ ਹੀ, ਵੀ ਜੇ ਤੇ ਆ ਗਏ ਤੇ ਤੁਹਾਡਾ, ਨਹੀਂ ਤੇ ਉੱਥੇ ਹੀ ਕੱਢ ਲਾਂਗੇ ਸਾਰੀ ਜ਼ਿੰਦਗੀ। ਸਤਿਗੁਰ ਦੇ ਦੁਆਰੇ ਪਿਆਰੇ ਸ਼ਰਧਾ ਨਾਲ ਜਾਈ ਜਾਵੀ, ਸਤਿਗੁਰ ਦੇ ਦੁਆਰੇ ਪਿਆਰੇ ਸ਼ਰਧਾ ਨਾਲ ਆਈ ਜਾਵੀ, ਸਤਿਗੁਰ ਦੇ ਦੁਆਰੇ ਪਿਆਰੇ।
ਪਿੱਛੋਂ ਝੋਲੀ ਵਿੱਚ ਪਾਈ ਜਾਣੀ ਜੋ ਵੀ ਕੁਝ ਮਿਲ ਜੇ ਇੱਥੋਂ ਝੋਲੀ ਵਿੱਚ ਪਾਈ ਜਾਣੀ
ਸ਼ਰਧਾ ਨਾ ਤੋੜ ਬੈਠੀ ਬੇੜਾ ਨਾ ਰੋੜ ਬੈਠੀ ਸ਼ਰਧਾ ਨਾ ਟੁੱਟ ਜਾਏ ਤੇ ਮੈਂ ਹਮੇਸ਼ਾ ਅਰਜ ਕਰਨਾ ਮਹਾਂਪੁਰਖ ਬਾਬਾ ਆਨੰਦ ਸਿੰਘ ਕਹਿੰਦੇ ਹੁੰਦੇ ਸੀ ਮਾਇਆ ਗਈ ਕੁਛ ਨਹੀਂ ਗਿਆ ਤੰਦਰੁਸਤੀ ਗਈ ਕੁਛ ਕੁਛ ਗਿਆ ਕਿਉਂਕਿ ਸਿਹਤ ਨਾਲ ਹੀ ਹੈ ਸੇਵਾ ਸਿਹਤ ਨਾਲ ਹੀ ਹੈ ਨਿਤਨੇ ਭੱਜ ਭੱਜ ਸਿਹਤ ਗਈ ਕੁਛ ਕੁਛ ਗਿਆ ਜੇ ਤੇਰੀ ਤੇਰੇ ਗੁਰੂ ਤੋਂ ਸ਼ਰਧਾ ਗਈ ਫਿਰ ਸਭ ਕੁਝ ਹੀ ਗਿਆ ਫਿਰ ਨਾ ਕੁਝ ਰਹਿ ਗਿਆ ਸਿੱਖੀ ਤੇ ਖਲੋਤੀ ਹੋਈ ਸ਼ਰਧਾ ਸਿਦਕ ਦੇ ਭਰੋਸੇ ਹੈ ਸੰਗਤੇ ਸ਼ਰਧਾ ਹੈ ਜਿਨ੍ਹਾਂ ਦੀ ਉਹਨਾਂ ਲਈ ਸਭ ਕੁਝ ਹੈ ਜਿਨ੍ਹਾਂ ਦੀ ਸ਼ਰਧਾ ਨਹੀਂ ਉਹ ਕੁਛ ਨਹੀਂ ਪ੍ਰਾਪਤ ਕਰ ਸਕਦੇ ਕੱਲ ਵੀ ਅਰਜ ਕੀਤੀ ਸੀ ਧੰਨਿਆ ਓਏ ਕਿਉਂ ਪੱਥਰ ਪੂਜੀ ਜਾਂਦਾ ਹੈ ਪੱਥਰ ਨਹੀਂ ਸੁਣਦਾ ਫਰਿਆਦ ਕੀ ਸੀ ਕੀ ਕਹਿੰਦਾ ਕੋਈ ਗੱਲ ਨਹੀਂ ਮਿਹਨਤ ਨਹੀਂ ਜਾਂਦੀ ਬਰਬਾਦ ਕੀ ਸੀ ਮਿਹਨਤ ਬਰਬਾਦ ਨਹੀਂ ਜਾਂਦੀ ਸੋ ਇਸ ਕਰਕੇ ਸ਼ਰਧਾ ਨਾਲ ਸਤਿਗੁਰੂ ਦੇ ਚਰਨਾਂ ਚ ਆਈਏ ਤੇ ਉਹਨਾਂ ਨੇ ਸਾਰਾ ਕੁਝ ਗਵਾਂਢੀਆਂ ਨੂੰ ਸੰਭਾਲਤਾ ਆ ਗਏ ਤੇ ਸਾਡਾ ਨਹੀਂ ਤੇ ਤੁਹਾਡਾ ਹੀ ਹੈ ਸਾਰਾ ਕੁਝ ਸਾਰੀ ਜ਼ਿੰਦਗੀ ਉੱਥੇ ਰਹਿ ਕੇ ਸੇਵਾ ਕਰਾਂਗੇ ਉੱਥੇ ਹੀ ਜਾਨ ਨਿਕਲ ਜਾਏ ਕੋਈ ਨਹੀਂ ਸਭ ਕੁਝ ਛੱਡ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਚ ਆਏ ਇਹਨਾਂ ਨੇ ਪੈਸਾ ਇਹਨਾਂ ਕੋਲ ਮਾਲਕ ਦੀ ਬਖਸ਼ਿਸ਼ ਸੀ ਚੰਗਾ ਸੀ ਸਾਰਾ ਕੁਝ ਇਹਨਾਂ ਨੇ ਮਾਇਆ ਨਾਲ ਲਈ ਅੰਮ੍ਰਿਤਸਰ ਜਾ ਕੇ ਘਰ ਖਰੀਦ ਲਿਆ ਆਪਣਾ ਆਪਣਾ ਮਕਾਨ ਲੈ ਲਿਆ ਮਕਾਨ ਲੈ ਕੇ ਫਿਰ ਸਤਿਗੁਰੂ ਦੇ ਚਰਨਾਂ ਚ ਗਏ ਦਰਸ਼ਨ ਕੀਤੇ ਦੀਦਾਰ ਕੀਤੇ ਨਾ ਮਹਾਰਾਜ
ਤੈਸੋ ਹੀ ਮੈਂ
ਸਹਾਰਾ ਬਣ ਗਈ, ਡੋਲਦੇ ਮਨ ਨੂੰ ਸਹਾਰਾ ਮਿਲ ਗਿਆ। ਦੀਦਾਰ ਕਰਕੇ ਮੈਂ ਅਰਜ ਕਰਨਾ ਹੁੰਦਾ ਮਹਾਂਪੁਰਖਾਂ ਦੇ, ਜਦੋਂ ਕਦੀ ਜਾਂਦੇ ਹਾਂ ਨਾ ਬਰਸੀ ਤੇ, ਮੈਂ ਵੀ ਜਾਂਦਾ ਜਿਨ੍ਹਾਂ ਕੋਲ ਮੈਂ ਰਿਹਾ, ਸ਼ਰਧਾ ਹੈ ਭਾਵਨਾ ਹੈ ਆਪਣੀ ਆਪਣੀ,
ਤੇਰੇ ਬਾਦ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ, ਤੇਰੇ ਬਾਦ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ, ਤੇਰੇ ਬਾਦ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ, ਤੇਰੇ ਬਾਦ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ ਸੀ,
ਇਹਨੇ ਡੁੱਬ ਹੀ ਜਾਣਾ ਸੀ ਕਿਨਾਰਾ ਕਿਸ ਨੇ ਦੇਣਾ, ਇਹਨੇ ਡੁੱਬ ਹੀ ਜਾਣਾ ਸੀ ਕਿਨਾਰਾ ਕਿਸ ਨੇ ਦੇਣਾ ਸੀ,
ਇਹਨੇ ਡੁੱਬ ਹੀ
ਪਿਆਰਿਆਂ ਨੇ ਸਟੇਜ ਤੇ ਆਉਣਾ ਹੈ, ਉੱਠਣਾ ਨਹੀਂ ਕਿਸੇ, ਕਿਰਪਾ ਕਰਕੇ ਬੈਠੇ ਰਹਿਣਾ ਹੈ, ਸਜੇ ਰਹਿਣਾ, ਇਹੋ ਕਰਮ ਹੈ ਤੇਰਾ, ਹੋਇਆ ਕੁਝ ਕਰਨ ਦੇ ਕਾਬਲ, ਸਾਗਰ ਤਰਨ ਦੇ ਕਾਬਲ, ਉਡਾਣਾ ਭਰਨ ਦੇ ਕਾਬਲ, ਇਹ ਹੌਸਲੇ ਭਰਿਆ, ਹੁਲਾਰਾ ਕਿਸ ਨੇ ਦੇਣਾ ਸੀ, ਤੇਰੇ ਬਾਦ ਜ਼ਿੰਦਗੀ ਨੂੰ ਸਹਾਰਾ ਕਿਸ ਨੇ ਦੇਣਾ। ਆਓ ਪੰਜ ਪਿਆਰਿਆਂ ਨੂੰ ਜੀ ਆਇਆਂ ਆਖੀਏ, ਸੱਜ ਜਾਓ ਸੰਗਤੇ, ਉੱਠਣਾ ਨਹੀਂ, ਭਾਗਾਂ ਵਾਲੇ ਨੇ ਜਿਹੜੇ ਅੰਮ੍ਰਿਤ ਛੱਕ ਕੇ ਆਏ ਨੇ, ਗੁਰੂ ਵਾਲੇ ਬਣ ਕੇ ਆਏ ਨੇ, ਜਿਹੜੇ ਸਿੰਘ ਸਜੇ ਨੇ, ਸਾਰਿਆਂ ਨੂੰ ਬੇਨਤੀ, ਅੰਮ੍ਰਿਤ ਛੱਕ ਕੇ ਆਉਣ ਵਾਲੇ ਜਿਹੜੇ, ਉਹਨਾਂ ਨੂੰ ਜੀ ਆਇਆਂ ਆਖੀਏ, ਸਤਿਕਾਰ ਕਰੀਏ, ਜਿੰਨੀ ਸੰਗਤ ਅੰਮ੍ਰਿਤ ਧਾਰੀ ਹੋਈ, ਵਧਾਈ ਦੇ ਪਾਤਰ ਨੇ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ, ਜਿਨ੍ਹਾਂ ਨੂੰ ਆਪਣੇ ਬਣਾਇਆ ਹੈ। ਆਓ ਜੀ ਆਇਆਂ ਨੂੰ, ਪੰਜ ਪਿਆਰਿਆਂ ਨੂੰ ਆਖੀਏ,
ਲੱਗੇ ਖੰਡੇ ਤੇ ਕੇਸਰੀ ਬਾਣ ਹਾਰਿਆ ਨੀ ਬਾਜਾਂ ਵਾਲੇ ਦੀ, ਖੰਡੇ ਕੇਸਰੀ ਬਾਣ ਹਾਰਿਆ ਨੀ ਬਾਜਾਂ ਵਾਲੇ ਦੀ, ਖੰਡੇ ਤੇ ਕੇਸਰੀ ਬਾਣ ਹਾਰਿਆ ਨੀ ਬਾਜਾਂ ਵਾਲੇ ਦੀ, ਖੰਡੇ ਤੇ ਕੇਸਰੀ ਬਾਣ ਹਾਰਿਆ ਨੀ ਬਾਜਾਂ ਵਾਲੇ ਦੀ, ਮੇਰੇ ਪਿਆਰੇ
ਅੰਮ੍ਰਿਤ ਛਕ ਕੇ ਆਈਏ। ਭਾਗਾਂ ਵਾਲੇ ਨੇ ਉਹ ਗੁਰਮੁਖ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪਣੇ ਬਣਾਇਆ ਹੈ। ਇੱਕ ਸੌ ਸੱਤ ਪ੍ਰਾਣੀ ਗੁਰੂ ਕੇ ਜਹਾਜੇ ਚੜ੍ਹੇ ਨੇ, ਮਹਾਰਾਜ ਸਾਹਿਬ ਜੀ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ। ਆਓ ਸਾਰਿਆਂ ਨੂੰ ਜੀ ਆਇਆਂ ਆਖੀਏ, ਜਿਹੜੇ ਅੰਮ੍ਰਿਤ ਛਕ ਕੇ ਆਏ ਨੇ ਉਹਨਾਂ ਨੂੰ ਵਧਾਈ ਦਈਏ। ਸਾਰੇ ਗੱਜ ਕੇ ਚਾਹੇ ਅੰਮ੍ਰਿਤ ਸੰਚਾਰ ਦਾ ਤੇ ਸਮਾਗਮ ਦਾ, ਕਲਗੀ ਧਰ ਦੇ ਵਧੇ ਪਰਿਵਾਰ ਦਾ, ਪੰਥ ਦੀ ਚੜ੍ਹਦੀ ਕਲਾ ਦਾ, ਉਹ ਗੁਰਮੁਖ, ਉਹ ਵੀਰ, ਉਹ ਭੈਣਾਂ ਸਭ ਬਾਹਾਂ ਖੜੀਆਂ ਜ਼ਰੂਰ ਕਰਿਆ ਜੇ। ਕਿਰਪਾ ਕਰਿਓ ਸਾਰੇ ਬੋਲੇ ਅੰਮ੍ਰਿਤਧਾਰੀ ਹੋਏ ਜਿਹੜੇ ਸਿੰਘ ਸਜੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪਣੇ ਬਣਾਇਆ, ਉਹ ਸਭ ਵਧਾਈ ਦੇ ਪਾਤਰ ਮੇਰੀ ਯਾਰ ਜੇ। ਜਿੰਨੇ ਜੁੜੇ ਉਹ ਚੜ੍ਹਦੀ ਕਲਾ ਵਾਲਾ ਆਪਣਾ ਜੀਵਨ ਬਣਾਉਣਾ, ਆਪਣੀ ਜ਼ਿੰਦਗੀ ਘੱਟ ਤੋਂ ਘੱਟ ਪੰਜ ਪੰਜ ਚਾਰ ਚਾਰ ਨੂੰ ਹੋਰ ਅੰਮ੍ਰਿਤਧਾਰੀ ਬਣਾਓ, ਸਾਰਿਆਂ ਦਾ ਸਾਡਾ ਫਰਜ਼ ਬਣਦਾ ਹੈ। ਅਗਰ ਹਰ ਅੰਮ੍ਰਿਤਧਾਰੀ ਆਪਣੇ ਫਰਜ਼ ਨੂੰ ਸਮਝੇ, ਹਰ ਸਿੱਖ ਸਮਝੇ, ਜਿੱਥੇ ਮਾਤਾ ਪ੍ਰਤੀ ਕੋਈ ਫਰਜ਼ ਹੈ, ਪਿਤਾ ਪ੍ਰਤੀ ਫਰਜ਼ ਹੈ, ਘਰਵਾਲੀ ਪ੍ਰਤੀ ਫਰਜ਼ ਹੈ, ਬੱਚਿਆਂ ਪ੍ਰਤੀ ਫਰਜ਼ ਹੈ, ਰਿਸ਼ਤੇਦਾਰਾਂ ਪ੍ਰਤੀ ਫਰਜ਼ ਹੈ, ਸਮਾਜ ਪ੍ਰਤੀ ਸਾਡਾ ਕੋਈ ਫਰਜ਼ ਹੈ, ਉੱਥੇ ਧਰਮ ਪ੍ਰਤੀ ਵੀ ਸਾਡਾ ਕੋਈ ਫਰਜ਼ ਹੈ। ਧਰਮ ਸਾਡੇ ਸਿਰ ਦਾ ਤਾਜ ਹੈ, ਧਰਮ ਪ੍ਰਤੀ ਫਰਜ਼ ਨਿਭਾਉਂਦਿਆਂ ਭਾਵੇਂ ਸਾਰੇ ਫਰਜ਼ ਪਿੱਛੇ ਰਹਿ ਜਾਣ, ਕੋਈ ਗੱਲ ਨਹੀਂ, ਇਹ ਸਭ ਨਾਲੋਂ ਉੱਚਾ ਹੈ, ਸਭ ਨਾਲੋਂ ਜ਼ਰੂਰੀ ਹੈ। ਸ਼ਹੀਦ ਹੋ ਗਏ ਗੁਰਮੁਖ ਪਿਆਰੇ, ਗੁਰਸਿੱਖ ਪਰਿਵਾਰ ਰਹਿ ਵੀ ਗਏ, ਪਰ ਕੋਈ ਗੱਲ ਨਹੀਂ, ਉਹਨਾਂ ਨੂੰ ਕੋਈ ਮਾੜਾ ਨਹੀਂ ਕਹਿੰਦਾ, ਕਿਉਂਕਿ ਵੇਖੋ ਪਰਿਵਾਰ ਨੂੰ ਪਾਲਣਾ, ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣੀਆਂ ਜ਼ਰੂਰੀ ਨੇ। ਪਰ ਕਈ ਨਿੱਕੇ ਨਿੱਕੇ ਬੱਚਿਆਂ ਨੂੰ ਛੱਡ ਕੇ ਸ਼ਹੀਦ ਹੋ ਗਏ, ਨਿੱਕੇ ਨਿੱਕੇ ਪਰਿਵਾਰ ਬੱਚਿਆਂ ਨੂੰ ਛੱਡ ਕੇ ਆਪਾਂ ਕੁਰਬਾਨ ਕਰ ਗਏ, ਉਹਨਾਂ ਨੂੰ ਕਿਉਂ ਨੀ ਕੋਈ ਕਹਿੰਦਾ ਵੀ ਬੱਚੇ ਨਿੱਕੇ ਨਿੱਕੇ ਛੱਡ ਕੇ ਚਲੇ ਗਏ, ਬੱਚਿਆਂ ਦੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ, ਉਹਨਾਂ ਨੂੰ ਕਦੀ ਕੋਈ ਨੀ ਕਹੇਗਾ, ਕਿਉਂਕਿ ਧਰਮ ਪ੍ਰਤੀ ਫਰਜ਼ ਸਾਰਿਆਂ ਨਾਲੋਂ ਵੱਡਾ, ਸਭ ਨਾਲੋਂ ਜ਼ਰੂਰੀ। ਤੇ ਗੁਰੂ ਦੇ ਸਿੱਖ ਤੇ ਧਰਮ ਵਾਸਤੇ ਆਪਣੀਆਂ ਜਾਨਾਂ ਵੀ ਵਾਰ ਜਾਂਦੇ ਆ, ਤੇ ਸਾਡਾ ਫਰਜ਼ ਬਣਦਾ ਹੈ ਅਸੀਂ ਹੋਰਾਂ ਨੂੰ ਜੋੜੀਏ, ਆਪਣੀ ਜ਼ਿੰਦਗੀ 'ਚ ਘੱਟ ਤੋਂ ਘੱਟ ਪੰਜ ਪੰਜ ਨੂੰ ਅੰਮ੍ਰਿਤਧਾਰੀ ਬਣਾਈਏ। ਪੰਜ ਪੰਜ ਨਾ ਬਣਾਈਏ, ਇੱਕ ਇੱਕ ਬਣਾਈਏ, ਪਰ ਮਾੜੇ ਭਾ ਗਏ ਤੇ ਅਸੀਂ ਆਪ ਹੀ ਬਣ ਜਾਈਏ, ਇੰਨੀ ਵੀ ਬੜੀ ਵੱਡੀ ਗੱਲ ਹੈ, ਅਸੀਂ ਖੁਦ ਹੀ ਅੰਮ੍ਰਿਤ ਛਕ ਲਈਏ। ਵੇਖੋ ਸੰਗਤ ਜੀ, ਇੱਥੇ ਤਿੰਨ ਦੀਵਾਨ ਲੱਗੇ ਨੇ, ਮੈਂ ਬਾਰ ਬਾਰ ਜਦੋਂ ਉਦੋਂ ਵੀ ਆਇਆ ਸਾਂ, ਐਦਕੀ ਵੀ ਆਇਆ, ਇੱਕੋ ਗੱਲ ਬਾਰ ਬਾਰ ਕਹਿ ਰਹੇ, ਅੰਮ੍ਰਿਤ ਛਕੋ, ਸਿੰਘ ਸਜੋ, ਕਹਿ ਕਿੰਨਾ ਨੂੰ ਰਹੇ ਹਾਂ, ਮੈਨੂੰ ਦੱਸੋ ਤੁਹਾਡੇ 'ਚ ਕਿੰਨੇ ਹਿੰਦੂ ਬੈਠੇ ਨੇ, ਕਿੰਨੇ ਨੇ ਹਿੰਦੂ, ਕਿੰਨੇ ਮੁਸਲਮਾਨ ਬੈਠੇ ਨੇ, ਮੈਂ ਕਿੰਨਾ ਨੂੰ ਕਹਿ ਰਿਹਾ ਅੰਮ੍ਰਿਤ ਛਕੋ ਬਾਰ ਬਾਰ, ਕਿਹਨੂੰ ਕਹਿ ਰਿਹਾ? ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਔਲਾਦ ਨੂੰ, ਸਿੱਖਾਂ ਨੂੰ। ਆਪਾਂ ਸਾਰੇ ਉਸ ਸਿੱਖ ਧਰਮ ਵਿੱਚ ਪੈਦਾ ਹੋਏ ਆ, ਗੁਰਦੁਆਰੇ ਜਾਣ ਵਾਲੇ ਆ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਆ, ਤੇ ਆਪਣੇ ਭਾਈਚਾਰੇ ਨੂੰ ਕਹਿਣਾ ਪਵੇ ਸਾਡਾ ਤੇ ਫਰਜ਼, ਅਸੀਂ ਹੋਰਾਂ ਨੂੰ ਅੰਮ੍ਰਿਤਧਾਰੀ ਬਣਾਈਏ। ਮੈਨੂੰ ਤੁਹਾਡੇ ਚੋਂ ਇੱਕ ਬੰਦਾ ਦੱਸੇ, ਰੋਜ਼ ਹਿੰਦੂ ਮਹਾਤਮਾ ਕਥਾ ਕਰਦੇ ਨੇ, ਸਾਰਾ ਸਾਰਾ ਦਿਨ ਉਹਨਾਂ ਦੇ ਚੈਨਲ ਚੱਲਦੇ ਨੇ, ਕਦੇ ਇੱਕ ਹਿੰਦੂ ਨੇ ਕਿਹਾ ਹੋਵੇ ਵੀ ਹਿੰਦੂ ਬਣ ਜਾਓ? ਨਹੀਂ ਕਹਿੰਦੇ, ਨਹੀਂ ਕਹਿਣਗੇ ਕਦੇ। ਕਦੀ ਕੋਈ ਮੁਸਲਮਾਨ ਤੋਂ ਸੁਣੋ ਵੀ ਮੁਸਲਮਾਨ ਬਣੋ, ਸਾਨੂੰ ਹੀ ਕਹਿਣਾ ਪੈਂਦਾ ਸਿੱਖ ਬਣੋ, ਅੰਮ੍ਰਿਤਧਾਰੀ ਹੋਵੋ, ਸਿੰਘ ਸਜੋ, ਸਿੰਘ ਸਜੋ, ਸਿੰਘ ਸਜੋ, ਬਾਰ ਬਾਰ ਕਿਉਂ ਕਹਿਣਾ ਪਵੇ? ਅਸੀਂ ਆਪਣੇ ਫਰਜ਼ਾਂ ਨੂੰ ਪਛਾਣੀਏ, ਅਸੀਂ ਹੋਰਾਂ ਨੂੰ ਸਗੋਂ ਜੋੜਨ ਦੀ ਕੋਸ਼ਿਸ਼ ਕਰੀਏ, ਯਤਨ ਕਰੀਏ। ਪਹਿਰੇਦਾਰਾਂ ਨੂੰ ਅਰਜ ਕਰਾਂਗਾ, ਜਰਾ ਟਿਕਾਓ ਸੰਗਤ ਨੂੰ ਭਾਈ, ਸਾਰੀ ਸੰਗਤ ਨੂੰ ਬੇਨਤੀ ਹੈ, ਬਹਿ ਜਾਓ, ਸੱਜ ਜਾਓ ਸਾਰੇ, ਉੱਠੋ ਨਾ ਕੋਈ, ਜਿਹੜੇ ਰਹਿ ਜਾਓਗੇ ਬਾਅਦ ਚ ਮੱਥਾ ਟੇਕ ਲਿਓ, ਥੋੜਾ ਸਮਾਂ ਸੱਜ ਜਾਓ, ਬਸ ਥੋੜੇ ਮਿੰਟ ਕਿਰਪਾ ਕਰ ਦਿਓ। ਮਰਿੰਦੇ ਦੀਵਾਨ ਹੈ, ਰਾਤ ਦਾ ਅਨਾਜ ਮੰਡੀ ਚ ਉੱਥੇ ਮੈਂ ਪਹੁੰਚਣਾ ਹੈ, ਥੋੜਾ ਜਿਹਾ ਸਮਾਂ ਆਪ ਜੀ ਇਕਾਗਰਤਾ ਬਖਸ਼, ਮਨ ਜੋੜਨ ਦੀ ਕੋਸ਼ਿਸ਼ ਕਰ। ਮੈਂ ਅਰਜ ਕੱਲ ਵਾਰ ਵਾਰ ਕਰਕੇ ਗਿਆ ਸਾਂ ਕਿ ਜੇ ਸਾਰਾ ਟੱਬਰ ਸੁੱਤਾ ਹੋਵੇ, ਚੋਰ ਦੀ ਚੋਰੀ ਕਰਨ ਦੀ ਹਿੰਮਤ ਹੀ ਉਦੋਂ ਪੈਂਦੀ ਹੈ ਜੇ ਸਾਰਾ ਟੱਬਰ ਜਾਗੇਗਾ, ਫਿਰ ਚੋਰ ਦੀ ਕੀ ਹਿੰਮਤ ਹੈ ਵੀ ਚੋਰ ਚੋਰੀ ਕਰ ਜਾਏਗਾ? ਜੇ ਅਸੀਂ ਆਖਦੇ ਹਾਂ ਵੀ ਸਾਡੇ ਧਰਮ ਨੂੰ, ਸਾਡੇ ਇਤਿਹਾਸ ਨੂੰ ਵਿਗਾੜਦੇ ਨੇ, ਸੰਨ ਲਾਉਂਦੇ ਨੇ, ਬੇਅਦਬੀ ਕਰਦੇ ਨੇ, ਉਹ ਬੇਅਦਬੀ ਕਰਨ ਵਾਲੇ ਕਰਦੇ ਹੀ ਤਾਂ ਨੇ, ਅਸੀਂ ਖੁਦ ਸੁੱਤੇ ਹੋਏ ਹਾਂ, ਅਸੀਂ ਸਾਰੇ ਜਾਗੀਏ। ਨਹੀਂ ਤੇ ਪੰਜਾਬ ਦੀ ਧਰਤੀ ਉੱਤੇ ਸਿੱਖਾਂ ਤੇ ਕੋਈ ਗੋਲੀਆਂ ਚਲਾ ਜਾਏ, ਪੰਜਾਬ ਦੀ ਧਰਤੀ ਹੋਵੇ, ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬੀਆਂ ਨਾਲ ਹੀ ਅਤਿਆਚਾਰ ਹੋ ਰਿਹਾ। ਇੱਥੇ ਬਾਹਰੋਂ ਆ ਕੇ ਲੋਕ, ਕੋਈ ਬਿਹਾਰ ਤੋਂ ਆ ਰਿਹਾ, ਕੋਈ ਕਿਤੋਂ ਆ ਰਿਹਾ, ਉਹ ਆਪਣੇ ਡੇਰੇ ਸਥਾਪਿਤ ਕਰ ਲੈਂਦੇ ਨੇ, ਤੇ ਉਹਨਾਂ ਨੂੰ ਵੇਖ, ਆਪਾਂ ਹੁਣ ਤੁਹਾਡੇ ਪਿੱਛੇ ਕਿੰਨਾ ਕੁਝ ਹੋਇਆ ਤੁਸੀਂ ਵੇਖਿਆ ਹੀ ਹੈ, ਤੁਹਾਡੇ ਨੇੜੇ ਹੀ ਹੈ। ਹੁਣ ਵੇਖੋ ਗੁਰਮੁਖੋ, ਉੱਥੇ ਦੀਵਾਨ ਲੱਗੇ ਮਹਾਂਪੁਰਸ਼ਾਂ ਦੇ, ਸੰਗਤ ਹੋਈ, ਕੀ ਹੋਇਆ? ਇੰਨੀ ਗੱਲ ਹੀ ਉਹਨਾਂ ਨੇ ਆਖੀ ਵੀ ਆਹ ਮਾੜਾ ਹੋ ਰਿਹਾ, ਮਾੜਾ ਹੋ ਰਿਹਾ ਭਾਈ, ਆਹ ਗਲਤ ਹੋਇਆ, ਸਾਡੇ ਸਤਿਗੁਰੂ ਦੀ ਬੇਅਦਬੀ ਕੀਤੀ ਹੈ। ਕੀ ਸਾਨੂੰ ਇੰਨਾ ਵੀ ਕਹਿਣ ਦਾ ਹੱਕ ਨਹੀਂ ਆਪਣੇ ਸਿੱਖਾਂ ਨੂੰ? ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਬਾਰੇ ਕੋਈ ਬੰਦਾ ਗਲਤ ਟਿੱਪਣੀ ਕਰਦਾ ਹੈ ਪੰਜਾਬ ਦੀ ਧਰਤੀ ਉੱਤੇ, ਤੇ ਸਿੱਖ ਕਿਵੇਂ ਬਰਦਾਸ਼ਤ ਕਰ ਸਕਦੇ ਨੇ? ਪਰ ਦੁੱਖ ਇਸ ਗੱਲ ਦਾ ਹੈ ਵੀ ਇੰਨੀ ਵੀ ਗੱਲ ਤੁਸੀਂ ਅੱਜ ਕਹਿ ਨਹੀਂ ਸਕਦੇ। ਜੇ ਕੋਈ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਕਹੀ ਜਾਏ, ਫਿਰ ਕੀ ਫਾਇਦਾ? ਪੰਜਾਬ ਦੀ ਧਰਤੀ ਤੇ ਰਹਿੰਦੇ ਆ, ਇਹ ਵਸਾਇਆ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਮਾਲਵਾ ਮਾਲੋ ਮਾਲ ਮਾਲਵ, ਬਹਿ ਜਾਓ, ਮਾਲੋ ਮਾਲ ਮਾਲਵਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਸੀ। ਮਾਲਵਾ ਵਸਦਾ ਹੀ ਤਾਂ, ਮੈਂ ਅਰਜ ਕਰਾਂਗਾ ਮਾਲਵੇ ਵਾਲਿਆਂ ਨੂੰ, ਮਾਲੋ ਮਾਲ ਮਾਲਵਾ ਇਤਿਹਾਸ ਚ ਲਿਖਿਆ ਹੈ, ਤੇ ਦੁਆਬੇ ਚ ਜਾ ਕੇ ਵੇਖੋ ਮਾਲਵੇ ਵਰਗੀਆਂ ਉੱਥੇ ਫਸਲਾਂ ਨਹੀਂ ਹੁੰਦੀਆਂ, ਮਾਝੇ ਚ ਜਾ ਕੇ ਵੇਖੋ ਮਾਲਵੇ ਵਰਗੀਆਂ ਫਸਲਾਂ ਨਹੀਂ ਹੁੰਦੀਆਂ ਉੱਥੇ, ਮਾਲੋ ਮਾਲ ਮਾਲਵਾ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਹੈ, ਹੁੰਦਾ ਹੀ ਕੀ ਸੀ ਇੱਥੇ? ਪਰ ਇਹ ਸਾਰੀ ਕਿਰਪਾ ਧੰਨ ਗੁਰੂ ਗੋਬਿੰਦ ਸਿੰਘ ਦੀ ਹੈ। ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਾਲਵੇ ਵਿੱਚ ਵਿਚਰ ਕੇ ਥਾਂ ਥਾਂ ਉੱਤੇ, ਇੱਥੇ ਦਾ ਇਤਿਹਾਸ ਹੈ, ਇੱਥੇ ਸਾਹਮਣੇ ਗੁਰਦੁਆਰਾ ਸਾਹਿਬ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਾਰਿਆ ਹੋਇਆ ਤੀਰ ਅਜੇ ਵੀ ਇੱਥੇ ਪਿਆ। ਮਹਾਰਾਜ ਸੱਚੇ ਪਾਤਸ਼ਾਹ ਪਾਣੀ ਖਾਰਾ ਹੈ, ਆਪ ਜੀ ਕਿਰਪਾ ਕਰ ਦਿਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਤੀਰ ਮਾਰਿਆ, ਜਿੱਥੇ ਤੀਰ ਪਹੁੰਚਿਆ ਉੱਥੋਂ ਪੁੱਟਿਆ, ਤੇ ਖਾਰਾ ਪਾਣੀ, ਉੱਥੋਂ ਮਿੱਠਾ ਪਾਣੀ ਨਿਕਲਿਆ, ਮਿੱਠਾ ਜਲ ਨਿਕਲਿਆ, ਉਹ ਖੂਹ ਅਜੇ ਤੱਕ ਹੈ ਇਸ ਨਗਰ ਚ। ਬਾਕੀ ਵੀ ਖਾਰਾ ਹੈ? ਨਹੀਂ, ਉਹ ਕੱਲਾ ਖੂਹ ਮਿੱਠਾ ਨਹੀਂ ਕਰ ਗਏ, ਸਾਰਾ ਇਲਾਕਾ ਹੀ ਮਿੱਠਾ ਕਰ ਗਏ। ਕਿੱਥੋਂ ਖਾਰਾ ਨਿਕਲਦਾ ਪਾਣੀ ਦੱਸੋ? ਕਿਸੇ ਸਮੇਂ ਖਾਰਾ ਸੀ ਪਰ ਹੁਣ ਮਿੱਠਾ ਹੈ। ਘਰ ਘਰ ਨਲਕੇ ਲੱਗੇ ਨੇ, ਘਰ ਘਰ ਮੋਟਰਾਂ ਲੱਗੀਆਂ ਨੇ, ਇੱਕ ਖੂਹ ਦਾ ਪਾਣੀ ਨਹੀਂ, ਸਾਡਾ ਇਲਾਕਾ ਹੀ ਮਿੱਠਾ ਕਰ ਗਏ। ਉਹ ਗੱਲ ਵੱਖਰੀ ਹੈ, ਸਾਡੇ ਮਨ ਮਿੱਠੇ ਨਹੀਂ ਹੋਏ, ਸਾਡੇ ਮਨਾਂ ਦੀ ਕੁੜਿੱਤਰ ਨਹੀਂ ਗਈ, ਪਾਣੀ ਬਦਲ ਗਿਆ, ਅਸੀਂ ਨਹੀਂ ਬਦਲੇ। ਥਾਂ ਬਦਲ ਜਾਂਦੇ ਨੇ, ਦਰਖਤ ਬਦਲ ਜਾਂਦੇ ਨੇ, ਪਰ ਅਸੀਂ ਨਹੀਂ ਬਦਲਦੇ। ਇਹ ਬੜਾ ਵੱਡਾ ਫਰਕ ਹੈ। ਫਗਵਾੜੇ ਦਾ ਪਾਣੀ ਅੱਜ ਵੀ ਖਾਰਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਸੀ, ਵੇਖਿਆ ਫੱਗੂ ਦਾ ਵਾੜਾ, ਉੱਤੋਂ ਮਿੱਠਾ ਵਿੱਚੋਂ ਖਾਰਾ। ਫਕੀਰ ਸੀ ਫੱਗੂ, ਉਹਦੇ ਨਾਂ ਤੇ ਹੈ ਫਗਵਾੜਾ, ਤੇ ਫਗਵਾੜੇ ਦੇ ਵਿੱਚ ਜਾ ਕੇ ਵੇਖੋ ਸਾਰੇ ਸ਼ਹਿਰ ਦਾ ਪਾਣੀ ਖਾਰਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਅੱਜ ਵੀ ਪੂਰਾ ਹੈ। ਪੀਣ ਵਾਲਾ ਪਾਣੀ ਬਾਹਰੋਂ ਆਉਂਦਾ ਹੈ, ਫਗਵਾੜੇ ਦੇ ਵਿਚਾਲੇ ਨਲਕਾ ਲਾ ਲਓ ਖਾਰਾ ਪਾਣੀ ਨਿਕਲਦਾ। ਹੁਣ ਵੀ ਕਹਿ ਗਏ ਸਨ, ਕਹਿੰਦੇ ਉੱਪਰੋਂ ਮਿੱਠਾ ਵਿੱਚੋਂ ਖਾਰਾ, ਉੱਤੋਂ ਉੱਤੋਂ ਮਿੱਠੀਆਂ ਗੱਲਾਂ ਕਰਨਾ ਅੰਦਰੋਂ ਤੇ ਖਾਰਾ ਹੈ। ਉਹ ਬਚਨ ਅੱਜ ਵੀ ਉਵੇਂ ਜਿਵੇਂ ਹੈ, ਤੁਸੀਂ ਵੇਖੋ ਜਾ ਕੇ ਫਗਵਾੜੇ ਦੇ ਵਿੱਚ ਪਾਣੀ ਮਿੱਠਾ ਨਹੀਂ, ਖਾਰਾ ਹੈ, ਬਾਹਰੋਂ ਮਿਲਦਾ ਪਾਣੀ। ਇੱਥੇ ਦਾ ਇਲਾਕੇ ਦਾ ਪਾਣੀ ਮਿੱਠਾ ਕਰ ਗਏ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਪਰ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਸ ਇਲਾਕੇ 'ਚ ਰਹਿੰਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਵੀ ਇੱਥੇ ਤੀਰ ਵੀ ਹੈ, ਦਰਸ਼ਨ ਕਰਾਈਏ। ਇੱਥੇ ਉਹ ਬਾਟਾ ਵੀ ਮੈਂ ਕੱਲ ਦਰਸ਼ਨ ਕਰਨ ਗਿਆ, ਉਹ ਬਾਟਾ ਵੀ ਉਹ ਪੰਡਿਤਾਂ ਦੇ ਘਰ ਵਿੱਚ ਅਜੇ ਵੀ ਸਾਂਭਿਆ, ਜਿਸ ਬਾਟੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੁੱਧ ਛਕਿਆ। ਉਹ ਗੱਲ ਵੱਖਰੀ ਹੈ, ਕਈ ਗੱਲਾਂ ਅੱਖੋਂ ਪਰੋਖੇ ਸਾਧ ਸੰਗਤ ਕਰ ਦਿੱਤੀਆਂ ਗਈਆਂ ਨੇ, ਪਰ ਇਤਿਹਾਸ ਬੜਾ ਵੱਡਾ ਹੈ ਇਸ ਨਗਰ ਦਾ। ਕਈ ਥਾਵਾਂ ਤੇ ਗੁਰਦੁਆਰੇ ਇੰਨੇ ਵੱਡੇ ਨੇ, ਮਾਨਤਾ ਇੰਨੀ ਵੱਡੀ ਹੈ, ਇਤਿਹਾਸ ਬਹੁਤ ਛੋਟਾ ਹੈ, ਪਰ 7 ਦਿਨ ਇਸ ਨਗਰ 'ਚ ਗੁਰੂ ਤੇਗ ਬਹਾਦਰ ਸਾਹਿਬ ਰਹੇ। ਇੱਥੋਂ ਦਾ ਇਤਿਹਾਸ ਬਹੁਤ ਵੱਡਾ ਹੈ ਤੇ ਚਾਹੀਦਾ ਸਾਰੇ ਇਲਾਕੇ ਵਾਲਿਆਂ ਦਾ ਫਰਜ਼ ਬਣਦਾ ਹੈ ਵੀ ਇਹਨਾਂ ਇਤਿਹਾਸਕ ਗੁਰਦੁਆਰਿਆਂ ਨੂੰ ਹੋਰ ਵੱਡਿਆਂ ਬਣਾਉਣ ਵਾਸਤੇ ਪੂਰਾ ਤਨ ਮਨ ਧਨ ਨਾਲ ਡਟ ਕੇ ਸੇਵਾ ਕਰੋ। ਇਹ ਸਾਡੇ ਸਾਰੇ ਇਲਾਕੇ ਤੇ ਕਿਰਪਾ ਕਰਕੇ ਗਏ ਗੁਰੂ ਤੇਗ ਬਹਾਦਰ ਸਾਹਿਬ, 7 ਦਿਨ ਇਸ ਨਗਰ 'ਚ ਰਹੇ। ਉਹ ਬੇਰੀ ਅਜੇ ਵੀ ਮੌਜੂਦ ਹੈ, ਉਹ ਛੰਨਾ ਅਜੇ ਵੀ ਇੱਥੇ ਹੀ ਹੈ, ਉਹ ਤੀਰ ਅਜੇ ਵੀ ਇੱਥੇ ਹੀ ਹੈ, ਉਹ ਖੂਹ ਹੁਣ ਵੀ ਇੱਥੇ ਹੀ ਹੈ। ਸਤਿਗੁਰਾਂ ਨੇ ਪਾਣੀ ਮਿੱਠਾ ਕੀਤਾ, ਜਿਹੜਾ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ। ਤੇ ਬਚਨ ਕੀਤਾ ਸੀ, 4 ਪੁੱਤ ਹੋਣਗੇ ਤੇਰੇ ਜਜਮਾਨ ਦੇ ਘਰ। ਪੰਡਿਤ ਨੂੰ ਕਿਹਾ ਮਹਾਰਾਜ ਨੇ ਗੁਜਰ ਨੂੰ ਕਿ ਤੇਰੇ ਜਜਮਾਨ ਦੇ ਘਰ 4 ਪੁੱਤ ਹੋਣਗੇ, ਚਾਰੇ ਨੰਬਰਦਾਰ ਹੋਣਗੇ। ਤੇ ਉਹ ਬਚਨ ਅੱਜ ਵੀ ਸਤਿਗੁਰੂ ਦਾ ਪੂਰਾ ਹੈ। ਤੇ ਮੈਂ ਅਰਜ ਕਰਾਂਗਾ ਸੰਗਤ ਜੀ, ਪੰਜਾਬ ਦੀ ਧਰਤੀ ਤੇ ਕਿਰਪਾ ਕਰਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ, ਮਾਲਵੇ ਦੀ ਧਰਤੀ ਤੇ ਕਿਰਪਾ ਕਰਨ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪਿਤਾ ਸਾਡੇ, ਪਰ ਇੱਥੇ ਹੋਰ ਹੀ ਪਿਤਾ ਬਣੇ ਫਿਰਦੇ ਨੇ। ਤੇ ਜੇ ਮੇਰੇ ਵਰਗਾ ਕੋਈ ਬੰਦਾ, ਕੋਈ ਪ੍ਰਚਾਰਕ, ਕੋਈ ਸਾਧੂ, ਕੋਈ ਅੱਜ ਗੱਲ ਕਰਦਾ ਹੈ, ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਡੱਕ ਦਿੰਦੇ ਨੇ। ਕਹਿੰਦੇ ਕਿਉਂ ਤੁਸੀਂ ਗੁਰੂ ਗੋਬਿੰਦ ਸਿੰਘ ਚੰਗੇ? ਕਹੋ ਵੀ ਨਹੀਂ ਨਹੀਂ ਇੱਕੋ ਜਿਹੇ ਨੇ ਸਾਰੇ। ਮੈਂ ਕਿਵੇਂ ਕਹਿ ਦਿਆਂ ਇੱਕੋ ਜਿਹੇ ਨੇ? ਕਿਵੇਂ ਬਰਾਬਰ ਵਾ ਦਈਏ? ਫੋਟੋਆਂ ਤੁਸੀਂ ਵਧਾ ਤੇ ਬਰਾਬਰ ਰੱਖ ਸਕਦੇ ਹੋ, ਅਸੀਂ ਨਹੀਂ ਰੱਖ ਸਕਦੇ ਬਰਾਬਰ। ਕੋਈ ਗੁਰੂ ਗੋਬਿੰਦ ਸਿੰਘ ਦੀ ਚਰਨ ਦੀ ਧੂੜ ਵਰਗਾ ਵੀ ਨਹੀਂ ਬਣ ਸਕਦਾ ਬਰਾਬਰ। ਉਹਨਾਂ ਦੀ ਚਰਨ ਦੀ ਧੂੜ ਵਰਗਾ ਵੀ ਨਹੀਂ ਬਣ ਸਕਦਾ, ਭਾਵੇਂ ਕੋਈ 100 ਜਨਮ ਲੈ ਲਵੇ, ਨਹੀਂ ਉਹਨੇ ਪਰ ਉਪਕਾਰ ਕਰ ਸਕਦਾ ਕੋਈ। ਗੁਰੂ ਗੋਬਿੰਦ ਸਿੰਘ ਦਾ ਸਾਨੀ ਹੋ ਹੀ ਨਹੀਂ ਸਕਦਾ ਕੋਈ। ਇੰਨੀ ਗੱਲ ਹੀ ਆਪਾਂ ਕਹਿੰਦੇ ਹਾਂ ਸਟੇਜਾਂ ਤੇ, ਇਸੇ ਗੱਲ ਦਾ ਹੀ ਰੌਲਾ ਹੈ, ਇਸੇ ਗੱਲ ਦਾ ਹੀ ਝਗੜਾ ਹੈ। ਘੱਟ ਤੋਂ ਘੱਟ ਪੰਜਾਬ ਦੀ ਧਰਤੀ ਉੱਤੇ ਤੇ ਕਹਿ ਸਕੀਏ ਵੀ ਆਹ ਗੱਲ ਗਲਤ ਹੋ ਰਹੀ ਹੈ, ਮਾੜੀ ਹੋ ਰਹੀ ਹੈ। ਆਪਣੀ ਸਟੇਟ ਹੈ ਪੰਜਾਬ, ਫਿਰ ਕਾਹਦਾ ਆਪਣਾ ਪੰਜਾਬ ਕਾਹਦੀ? ਆਪ ਇਹ ਵੀ ਨਹੀਂ ਕਹਿ ਸਕਦੇ ਵੀ ਗੁਰੂ ਗੋਬਿੰਦ ਸਿੰਘ ਦੀ ਸਾਡੇ ਤੇ ਕਿਰਪਾ ਹੈ। ਕਿਉਂ ਕੋਈ ਗੁਰੂ ਗੋਬਿੰਦ ਸਿੰਘ ਦੀ ਬੇਅਦਬੀ ਕਰੇ? ਕਿਉਂ ਕੋਈ ਨਕਲ ਕਰੇ? ਕਿਉਂ ਕੋਈ ਪਖੰਡ ਕਰੇ? ਸਵਾਓ ਮੈਂ ਅਰਜ ਕਰ ਰਿਹਾ, ਸੌਦਰ ਧਿਆਨ ਦਿਓ। ਸਾਧ ਸੰਗਤ ਧਰਮ ਪ੍ਰਤੀ ਸਾਡੇ ਫਰਜ਼ ਨੇ, ਉਹਨਾਂ ਫਰਜ਼ਾਂ ਨੂੰ ਪਛਾਣੀਏ। ਸਾਡਾ ਧਰਮ ਪ੍ਰਤੀ ਫਰਜ਼ ਹੈ ਕਿ ਅਸੀਂ ਹੋਰਾਂ ਨੂੰ ਜੋੜਨ ਦੀ ਕੋਸ਼ਿਸ਼ ਕਰੀਏ, ਯਤਨ ਕਰੀਏ। ਖੁਦ ਵੀ ਜੁੜਾਂਗੇ ਤੇ ਤਾਂ ਹੀ ਕਿਸੇ ਨੂੰ ਜੋੜਾਂਗੇ। ਖੁਦ ਸ਼ਰਾਬ ਪੀਣ ਵਾਲਾ ਦੂਜੇ ਨੂੰ ਕਿਵੇਂ ਕਹਿ ਸਕਦਾ ਤੂੰ ਪੀਣੀ ਛੱਡ ਦੇ? ਖੁਦ ਜਿਹੜਾ ਜੁੜਿਆ ਉਹ ਕਿਸੇ ਦੂਜੇ ਨੂੰ ਤਾਂ ਜੋੜ ਸਕਦਾ। ਇਸ ਕਰਕੇ ਮੈਂ ਅਰਜ ਕਰਾਂਗਾ ਸੰਗਤ ਜੀ, ਸਾਰੇ ਵੀਰਾਂ ਨੂੰ ਬੇਨਤੀ ਹੈ, ਵੇਖੋ ਜਿੰਨੇ ਇੱਥੇ ਆਏ ਨੇ ਉਹ ਸਾਡੀ ਸੁਣਦੇ ਨੇ, ਜਿਹੜੇ ਆਉਂਦੇ ਨੇ ਉਹਨਾਂ ਨੂੰ ਮੈਂ ਕੀ ਸੁਣਾਵਾਂ? ਇੱਥੋਂ 1/2 ਕਿਲੋਮੀਟਰ ਤੇ ਬੈਠੇ ਜਿਹੜੇ ਤਾਸ਼ ਖੇਡਦੇ ਨੇ ਉਹਨਾਂ ਨੂੰ ਮੈਂ ਕੀ ਸੁਣਾਵਾਂ? ਉਹਨਾਂ ਨੂੰ ਤੁਹਾਨੂੰ ਸੁਣਾਉਣਾ ਪੈਣਾ। ਤੁਸੀਂ ਇਸ ਪਿੰਡ 'ਚ ਰਹਿੰਦੇ ਹੋ, ਤੁਸੀਂ ਨਗਰਾਂ 'ਚ ਰਹਿੰਦੇ ਹੋ, ਤੁਹਾਨੂੰ ਕਹਿਣਾ ਪਏਗਾ। ਆਪਣੇ ਘਰ ਤੋਂ ਪ੍ਰਚਾਰ ਸ਼ੁਰੂ ਕਰੋ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਆ। ਘਰ ਘਰ ਵਿੱਚ ਪ੍ਰਚਾਰਕ ਪੈਦਾ ਹੋਣਗੇ ਤਾਂ ਅੱਜ ਗੱਲ ਬਣੇਗੀ। ਸਾਡਾ ਫਰਜ਼ ਹੈ ਇੱਕ ਦਿਨ ਸਭ ਨੂੰ ਮੜੀਆਂ ਦੇ ਵਿੱਚ ਜਾਣਾ ਪਏਗਾ। ਇੱਕ ਨਾ ਇੱਕ ਦਿਨ ਆਹ ਸਰੀਰ ਨੇ ਸੜ ਜਾਣਾ ਹੈ, ਜੀਵ ਨੇ ਸੜ ਜਾਣਾ ਹੈ, ਅੱਖਾਂ ਨੇ ਸੜ ਜਾਣਾ ਹੈ। ਕਿਉਂ ਨਾ ਕੁਛ ਐਸਾ ਕਰ ਜਾਈਏ ਜਿਹੜਾ ਜਿਉਂਦਾ ਰਹੇ? ਕੰਮ ਜਿਉਂਦੇ ਰਹਿਣਗੇ ਅਸੀਂ ਮਰ ਜਾਵਾਂਗੇ, ਸਾਡੇ ਚੰਗੇ ਕੀਤੇ ਕੰਮ, ਸਾਡੀ ਸੋਚ ਜਿਉਂਦੀ ਰਹੇਗੀ ਅਸੀਂ ਮਰ ਜਾਵਾਂਗੇ। ਸੋਚ ਨੂੰ ਛੱਡ ਜਾਓ, ਕੁਛ ਚੰਗਾ ਜ਼ਰੂਰ ਕਰਕੇ ਜਾਓ। ਆਪਣੇ ਘਰ ਤੋਂ ਪ੍ਰਚਾਰ ਸ਼ੁਰੂ ਕਰੋ। ਜ਼ਿੰਦਗੀ 'ਚ ਇੱਕ ਨੂੰ ਵੀ ਜੋੜਿਆ, ਤੂੰ ਦਰਗਾਹ 'ਚ ਜੋੜਨ ਵਾਲਿਆਂ ਦੀ ਲਾਈਨ 'ਚ ਖਲੋਵੇਂਗਾ, ਉਸ ਲਾਈਨ 'ਚ ਜਿਸ ਲਾਈਨ 'ਚ ਬਾਬਾ ਅਤਰ ਸਿੰਘ ਖਲੋਤੇ ਨੇ, ਉਸ ਲਾਈਨ 'ਚ ਜਿਸ ਲਾਈਨ 'ਚ ਬਾਬਾ ਜਰਨੈਲ ਸਿੰਘ ਖਲੋਤੇ ਨੇ, उस लाइन च खलोएगा जिधर जोड़न वाले खलोते ने, ते तू जिंदगी जे तोड़न वाले च खलोएगा फिर वेख लै फरुखसीर वाले फरुखसीर वाली लाइन जकरी वाली लाइन वजीदे वाली लाइन च खलोना पएगा। किहड़े पासे खलोना है यह हुण असी सोचना है। जे असी बाबा अतर सिंह दे पिछे खलोना जाके कि असी फरुखसीर वर्गे जेडे तोड़न वाले सन, सिक्खी घटाउण वाले सन, सिखां नूं मारन वाले सन, असी उहनां दी लाइन च खलोना है। यह सानू फैसला करना पएगा। आओ एक ना एक नूं जिंदगी च जरूर जोड़िए, खुद भी जुड़िए, धर्म प्रति फर्ज साडे समझिए, धर्म नूं सिर दा ताज बनाइए। साडा धर्म साडे सिर दा ताज है, बाकी सब कुछ बाद विच है। धर्म पहिलां, धर्म के असूलों को समझिए। आओ मैं अर्ज कर रहा, श्रद्धा नाल सतगुरु के द्वारे आया जाए। इत्थे ते है ही श्रद्धा, सिद्क प्रेम। गुरु रामदास सच्चे पातशाह के चरणों च पुछोंदे रहण वाला मालवे का गूढ़ा मलवई जट, सदा सीधा साधा बंदा गया अमृतसर साहब की धरती, माझे की धरती ते मकान ले लिया। जदों सतगुरु के दर्शन किए, निहाल हो गया, फिर महाराज सच्चे पातशाह ने बुलाया नहीं, लभदा फिरदा ओ सेवा करनी है जिहड़ी सारिआं तों औखी होवे। असीं ओ सेवा करने आ जिहड़ी सारिआं तों सौखी होवे। इत्थे प्रबंधक ने ना जे कह देण भाई आ इदां पंडाल करना है, मैं नौकर लग्गिआ तेरा, मैं नौकर रखिआ किसे दा। पर भाई गुरदास जी कहिंदे ने ओए गुरुद्वारे इस तरह सेवा करिआ करो जिवें नौकर करदा है। गोला मुल खरीद कर जो बना, मुल खरीदे नौकर वांगू काम करना चाहिए, जिवें तनखाह लैण वाला नौकरी ते नौकर ते नखरा की, नौकर कादा नखरा करेगा। अपने आप नूं समझ भी मैं गुरु घर दा ते नौकर ही हाँ, मैं वड्डा अपने घर होवांगा, मैं 20 एकड़ दा मालक घर होवांगा। ते नाले कादियां मालकियां ने, ये जमीन कल किसे होर दे ना सी, परसों किसे होर दे ना सी, कल तू किसे होर दे ना होएगी। ओ असी नहीं जमीना बदलते, जमीना मालक बदल दियां ने। किन्ने मालक बन गए इस जमीन दे, जेड़ी जमीन अज तेरे ना बोलती है, इहदे च कोई दो रावां नहीं। ये कल नूं भावें आपदे जिउंदिआं करा जा ते भावें तेरे तो बाद करा लैणगे, इहदा मालक कल कोई जरूर होर होएगा। जेड़ा घर अज तेरे ना बोलदा है वह सदा नहीं तेरे ना बोलेगा, एक दिन किसी होर दे ना बोलेगा। वह जमीन के उत्तों पता ही नहीं किन्ने क मालक बन बन चले गए, किन्ने क जमीन ने मालक बदल दिते ने। इत्थे सदा थोड़ा बैठे रहना है, ते कोई जिड्डा वड्डा मर्जी होवे इस दरदा ते भिखारी हुई है। जिड्डे वड्डे बंदे ने मंगते भी ज्यादा वड्डे ने। असी ते आखांगे दुध दिओ, पुत दिओ, जमीन दिओ, फसल चंगी होवे, ये वड्डे बंदे जिहड़े ने ये मंगा भी किड्डियां किड्डियां वड्डियां मंगदे ने। असी 100 च कुछ हजार मंगने आ, अरबां मंगदे ने, ये वड्डियां वड्डियां कुर्सियां मंगदे ने, ये वड्डे मंगदे ने। सगों इस बूहे दे ते इस दर दे ते असी सारे मंगते हैं। बेनती की सच्चे पातशाह दे चरणां च जाके सिखां नूं पुछिया, कहिंदे ओ सेवा दसो जिहड़ी औखी होवे। बाबे आदम नूं किसे ने आखिया जंगल चो लकड़ां कट के लियाउणियां सब तों औखी सेवा, घर वाली नूं कहिंदा चल चलीए लकड़ां कट के लियाया करिए। महाराज नहीं बोले अजे तक, दर्शन ही कीते ने, दर्शन ही कीते ने। सिर्फ आप लकड़ा कटदा है, घर वाली लकड़ा कठियां करदी है। एक भार एक पंड लंगर च, जिन्नी लंगर च लोड़ है, जेड़ा वाधू दा एक भार ले आया करन अपने घर च जमा कर देंदे सी भी कदे लोड़ पै सकदी मीह कणी च। कई महीने सेवा करदियां नूं लंघे, ना महाराज सच्चे पातशाह ने बुलाया ते ना ये दूरों ही दर्शन करके प्रसन्न। बस दर्शन हो गए इन्ना ही बड़ा है, दीदार हो गए ने इन्ना ही बहुत है, बस दर्शन कर ले। महाराज सच्चे पातशाह दी खेड ऐसी वरती, बरसात ना हटे, जिन्नियां लकड़ां इन्हां दे घर विच सन इन्हां ने लंगर च लियातियां, लंगर चल पिया, लंगर मस्ताना हो गया सी, वादे पै गया, क्योंकि लंगर विच लकड़ां नहीं सन, इन्हां ने सारे घर दियां लकड़ां लिया के लंगर च सुट दित्तियां। संगत इशनान करे ते ठंड लगे, ठंड का मौसम सी। धन गुरु रामदास सच्चे पातशाह की खुशी लैण लई बाबा आदम कहिंदा भागवान ने संगत जिहड़ी है ठंड विच फिरदी है, ठंड बड़ी है, की कीता जाए। इन्हां ने आख्या लकड़ां ते है नहीं, धूणियां ला दीए सरोवर दे आले दुआले, संगत नहावे ते अग हथ पैर सेके,
ਹੋਰ ਤੇ ਕੁਝ ਨਹੀਂ ਸੁਝਿਆ, ਆਪਣੇ ਘਰ ਦੇ ਦਰਵਾਜ਼ੇ ਤੋੜ ਲਿਆਂਦੇ, ਚਗਾਖਾਂ ਪੱਟ ਲਿਆਂਦੀਆਂ, ਜਿਹੜਾ ਘਰ ਬਣਾਇਆ ਸੀ ਪਾੜ ਪਾੜ ਕੇ ਲੱਕੜਾਂ। ਕਹਿੰਦੇ ਕਰਨ ਨੇ ਦੰਦ ਵੀ ਤੋੜ ਦਿੱਤੇ ਸੀ, ਸੋਨੇ ਦਾ ਦੰਦ ਸੀ, ਕਹਿੰਦੇ ਆਹ ਵੀ ਦੇ ਦੇਣਾ, ਉਹ ਵੀ ਤੋੜ ਦਿੱਤਾ ਸੀ। ਮਹਾਂਦਾਨੀ ਮਹਾਂਦਾਨੀ ਕਰਨ, ਇਸੇ ਤਰ੍ਹਾਂ ਉਹਨੇ ਆਪਣੇ ਘਰ ਦੇ ਚਗਾਠਾ ਵੀ ਬੂਹੇ ਵੀ ਸਾਰਾ ਕੁਝ ਪਾੜ ਪਾੜ ਕੇ ਲੱਕੜਾਂ ਤੇ ਧੂਣੀਆਂ ਲਾ ਦਿੱਤੀਆਂ। ਥਾਂ ਥਾਂ ਤੇ ਸਰੋਵਰ ਦੇ ਆਲੇ ਦੁਆਲੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਾਹਰ ਆਏ, ਕਹਿੰਦੇ ਕਮਾਲ ਹੋ ਗਈ, ਉਹ ਧੂਣੀਆਂ ਲਾਈਆਂ ਨੇ ਸੰਗਤ ਵਾਸਤੇ, ਸੇਵਾ ਕਿਹਨੇ ਕੀਤੀ ਏ? ਅਖੇ ਜੀ ਬਾਬੇ ਆਦਮ ਨੇ। ਸੱਦੋ ਸੰਗਤ ਵਿੱਚ ਸਾਰੀ ਵਿੱਚ ਠਾ ਲਿਆ, ਉੱਠ ਕੇ ਖਲੋ ਗਿਆ ਮਰ। ਕਹਿੰਦੇ ਬਾਬਾ ਮੰਗ ਕੀ ਮੰਗਣਾ, ਮੈਂ ਉੱਥੇ ਹੀ ਲਿਆਵਾਂਗਾ ਬੇਨਤੀ, ਜੋ ਮੰਗ ਹੈ ਠਾਕੁਰ ਆਪਣੇ ਤੇ, ਉਹਨੂੰ ਆਪਣਾ ਬਣਾ ਲੈ, ਫਿਰ ਜੋ ਮੰਗੇਗਾ ਮਿਲ ਜਾਏਗਾ। ਮਹਾਰਾਜ ਕਹਿੰਦੇ ਨੇ ਦੱਸ, ਸੱਚੂ ਸਤਿਗੁਰੂ ਕਹਿੰਦੇ ਨੇ ਕੀ ਇੱਛਾ ਤੇਰੀ? ਹੱਥ ਜੋੜ ਕੇ ਕਹਿੰਦਾ ਦਾੜੀ ਵੇਖੀ ਚਿੱਟੀ ਸ਼ਰਮ ਆ ਗਈ, ਪੁੱਤ ਮੰਗਾਂਗਾ ਹੁਣ। ਇਸ ਉਮਰੇ ਰਸ ਆਉਣ ਲੱਗ ਗਿਆ ਸੇਵਾ ਵਿੱਚੋਂ ਹੀ। ਕਹਿੰਦਾ ਸੱਚੇ ਪਾਤਸ਼ਾਹ ਨਾਮ ਦੀ ਦਾਤ ਬਖਸ਼ੋ, ਕੋਈ ਇੱਛਾ ਨਹੀਂ। ਮਹਾਰਾਜ ਕਹਿੰਦੇ ਨੇ ਕੱਲ ਨੂੰ ਮੰਗ ਲਈ, ਕਿਉਂਕਿ ਉਹ ਤੇ ਜਾਣਦੇ ਨੇ ਵੀ ਇੱਛਾ ਕੋਈ ਹੋਰ ਹੈ, ਮੰਗਦਾ ਕੁਝ ਹੋਰ, ਕੱਲ ਨੂੰ ਆ ਜਾਈ। ਬਾਬਾ ਆਦਮ ਵਾਪਸ ਗਿਆ, ਅਗਲੇ ਦਿਨ ਫਿਰ ਸੰਗਤ ਵਿੱਚ ਠਾ ਲਿਆ। ਕਹਿੰਦੇ ਦੱਸ ਇੱਛਾ ਕੀ ਹੈ? ਕਹਿੰਦਾ ਸੱਚੇ ਪਾਤਸ਼ਾਹ ਬਸ ਨਾਮ ਦੀ ਦਾਤ ਬਖਸ਼ੋ, ਹੋਰ ਕੋਈ ਇੱਛਾ ਮੰਗ ਲੈ। ਨਹੀਂ ਮਹਾਰਾਜ ਤੁਸੀਂ ਜਾਣਦੇ ਹੀ ਹੋ ਕੋਈ ਇੱਛਾ ਨਹੀਂ, ਇੱਕ ਮੌਕਾ ਹੋਰ ਦਿੰਦੇ ਹਾਂ, ਕੱਲ ਨੂੰ ਆ ਜਾਈ। ਕਿਸੇ ਨੇ ਦੱਸ ਦਿੱਤਾ, ਬੀਬੀਆਂ ਨੇ ਜਾ ਕੇ ਉਹਦੇ ਘਰ ਵਾਲੀ ਨੂੰ, ਤੇਰੇ ਘਰ ਵਾਲੇ ਨੂੰ ਮਹਾਰਾਜ ਰੋਜ਼ ਪੁੱਛਦੇ, ਮੰਗਦਾ ਨਹੀਂ। ਉਹ ਆ ਗਈ ਫਿਰ, ਕਹਿੰਦੀ ਮਹਾਰਾਜ ਨੇ ਤੈਨੂੰ ਪੁੱਛਿਆ ਸੀ ਵੀ ਮੰਗ ਜੋ ਮਰਜ਼ੀ, ਕਹਿੰਦੇ ਪੁੱਛਿਆ ਸੀ, ਕਹਿੰਦੇ ਫਿਰ ਮੰਗਣਾ ਸੀ, ਕਹਿੰਦੇ ਭਗਵਾਨ ਨੇ ਸ਼ਰਮ ਆ ਗਈ ਮੰਗਦਿਆਂ। ਕਹਿੰਦੀ ਕੱਲ ਨੂੰ ਮੈਨੂੰ ਲੈ ਕੇ ਚੱਲੀ, ਮੈਂ ਮੰਗਾਂਗੀ ਸਤਿਗੁਰਾਂ ਤੋਂ। ਵੇਖੋ ਘਰ ਬੰਨਣਾ ਘਰ ਦਾ ਬੱਚਿਆਂ ਦਾ ਜ਼ਿਆਦਾ ਔਰਤ ਨੂੰ ਹੁੰਦਾ ਹੈ। ਕਹਿੰਦੇ ਨੇ ਮਾਵਾਂ ਭਾਵੇਂ ਹੋਵਣ ਪਰੀਆਂ, ਨਾਲ ਹੁਸਨ ਦੇ ਡੱਕ ਡੱਕ ਭਰੀਆਂ, ਚੰਗੇ ਘਰੀ ਵਿਆਹੀਆਂ ਵਰੀਆਂ, ਪਹਿਨਣ ਪੱਟ ਹਨਾਵਣ ਜਰੀਆਂ, ਪਰ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਲਾਲਾਂ ਦਾ ਗਲ ਵਿੱਚ ਹਾਰ ਨਾ ਹੋਵੇ। ਇਹ ਲੋਕ ਮੰਨਦੇ ਨੇ ਵੀ ਔਰਤ ਦਾ ਅਸਲ ਸ਼ਿੰਗਾਰ ਹੈ ਉਹਦੇ ਘਰ ਔਲਾਦ ਹੋਣੀ, ਇੱਦਾਂ ਸੋਚਦੇ ਨੇ। ਪਰ ਅਜੋਕੇ ਸਮੇਂ ਅੰਦਰ ਇੱਦਾਂ ਦੀ ਸੋਚ ਨਹੀਂ ਗੁਰਮੁਖੋ। ਉਹਨੇ ਇੱਛਾ ਰੱਖੀ, ਬੇਨਤੀ ਕੀਤੀ, ਹਮੇਸ਼ਾ ਔਰਤ ਕੁਝ ਨਾ ਕੁਝ ਰੱਬ ਤੋਂ ਮੰਗਦੀ ਰਹਿੰਦੀ ਹੈ। ਤੁਸੀਂ ਵੇਖੋਗੇ ਮੁੰਡਾ ਨਹੀਂ ਕਹਿੰਦਾ ਭੈਣ ਹੋਵੇ, ਭੈਣ ਕਹੇਗੀ ਵੀਰ ਹੋਵੇ। ਵੇਖਿਆ ਕਦੀ ਬੱਚਾ ਮੁੰਡਾ ਆਖੇ ਵੀ ਭੈਣ ਹੋਵੇ? ਮੁੰਡਾ ਗੁਰਦੁਆਰੇ ਜਾ ਕੇ ਅਰਦਾਸ ਕਰੇ ਵੀ ਮੈਨੂੰ ਭੈਣ ਬਖਸ਼ੋ? ਮੈਂ ਖੁਦ ਕਈ ਬੱਚੀਆਂ ਨੂੰ ਸੁਣਿਆ ਬਾਬਾ ਜੀ ਅਰਦਾਸ ਕਰੋ ਮੇਰੇ ਘਰ ਵੀਰ ਹੋ ਜਾਏ, ਨਿੱਕੀ ਦੀ ਲੱਗ ਪੈਂਦੀ ਵੀਰ ਮੰਗ। 3 ਸਾਲ ਦੀ ਬੱਚੀ ਕਹਿਣ ਲੱਗ ਪੈਂਦੀ ਮੇਰੇ ਘਰ ਵੀਰ ਨਹੀਂ, 3 ਸਾਲ ਦੀਆਂ ਬੱਚੀਆਂ ਕਹਿਣਾ ਸ਼ੁਰੂ ਕਰ ਦਿੰਦੀਆਂ। ਕਮਾਲ ਦੀ ਗੱਲ ਹੈ, ਮੁੰਡਾ 13 ਸਾਲਾਂ ਦਾ ਨਹੀਂ ਕਹਿੰਦਾ ਮੇਰੇ ਘਰ ਭੈਣ ਹੋਵੇ। ਇਸੇ ਕਰਕੇ ਗੱਲ ਹੈ ਕਿ ਔਰਤ ਰੱਬ ਨੇ ਕੁਝ ਨਾ ਕੁਝ ਮੰਗਣ ਲਈ ਬਣਾਈ ਹੈ, ਨਿੱਕੀ ਦੀ ਹੁੰਦੀ ਹੈ ਵੀਰ ਮੰਗਦੀ ਹੈ, ਵੱਡੀ ਹੋ ਜਾਏ ਵਰ ਮੰਗਦੀ ਹੈ, ਵਿਆਹੀ ਜਾਏ ਪੁੱਤ ਮੰਗਦੀ ਹੈ, ਪੁੱਤ ਵੱਡਾ ਹੋ ਜਾਏ ਨੂੰਹ ਮੰਗਦੀ ਹੈ, ਨੂੰਹ ਤੋਂ ਬਾਅਦ ਪੋਤਾ ਮੰਗਦੀ ਹੈ, ਬਜ਼ੁਰਗ ਹੋ ਜਾਏ ਨਾ ਵੀ ਰੋਟੀ ਦੇਵੇ ਸਾਰਾ ਟੱਬਰ, ਪਰ ਇੱਕ ਖੂੰਜੇ 'ਚ ਬੈਠੀ ਸਾਰੇ ਟੱਬਰ ਦੀ ਸੁੱਖ ਮੰਗਦੀ ਮੰਗਦੀ ਰਹੀ ਸਾਰੀ ਜ਼ਿੰਦਗੀ। ਭਾਵੇਂ ਨਾ ਵੀ ਰੋਟੀ ਦੇਣ ਪਰ ਸੁੱਖ ਹੀ ਮੰਗੇਗੀ। ਮੈਂ ਪਰਸੋਂ ਚੌਥੇ ਪਰਸੋਂ ਅਖਬਾਰ 'ਚ ਪੜ੍ਹਦਾ ਸਾਂ, ਪਿਓ ਬੱਚਿਆਂ ਨੇ ਧੱਕਾ ਦੇ ਦਿੱਤਾ ਮਾਂ ਨੂੰ ਮਹਿਰ, ਲੋਕਾਂ ਨੇ ਬਚਾ ਲਈ। ਦੋ ਪੁੱਤ ਕਹਿੰਦੇ ਨੇ ਮਾਤਾ ਚੱਲ ਸ਼ਹਿਰ ਦਵਾਈ ਦਵਾ ਕੇ ਲਿਆਉਂਦੇ ਆ, ਨਹਿਰ 'ਚ ਸੁੱਟ ਆਏ ਬਜ਼ੁਰਗ ਨੂੰ, ਉਹਦੇ ਨਾਂ ਜ਼ਮੀਨ ਬੋਲਦੀ ਸੀ, ਮਾਂ ਆਪਣੀ ਨੂੰ ਨਹਿਰ 'ਚ ਸੁੱਟ ਕੇ ਆ ਗਏ ਤੇ ਪੁਲਿਸ ਆਈ, ਲੋਕਾਂ ਨੇ ਕੱਢ ਕੇ ਲੈ ਆਂਦੀ, ਬਜ਼ੁਰਗ ਬਚਾ ਲਈ। ਪੁਲਿਸ ਕਹਿੰਦੀ ਦੱਸ ਲਿਖਾ ਰਿਪੋਰਟ, ਕਿਹਦੇ ਤੇ ਮੁਕੱਦਮਾ ਬਣੇਗਾ, ਤੈਨੂੰ ਜਾਨੋ ਮਾਰਨ ਲੱਗੇ ਸੀ। ਕਹਿੰਦੀ ਨਹੀਂ ਨਹੀਂ ਮੇਰਾ ਹੀ ਪੈਰ ਫਿਸਲਿਆ ਸੀ, ਮੇਰੇ ਬੱਚੇ ਇਦਾਂ ਦੇ ਨਹੀਂ ਹੋ ਸਕਦੇ। ਵੇਖੋ ਜਰਾ ਕਿੱਦਾਂ ਦਾ ਸਮਾਂ ਹੈ, ਤੇ ਮੈਂ ਹੁਣ ਇਹ ਵਿਸ਼ਾ ਨਹੀਂ ਮੇਰਾ, ਮਾਂ ਵਰਗਾ ਘਣਸ਼ਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਛਾਂ ਉਧਾਰੀ ਮਾਂ ਵਰਗਾ ਕਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਮੁਰਝਾਂਦੇ, ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਮਾਂ ਐਸਾ ਕਣਛਾਵਾਂ ਬੂਟਾ ਹੈ, ਬਾਕੀ ਦੇ ਸਾਰੇ ਬੂਟੇ ਜਿਹੜੇ ਨੇ ਉਹ ਜੜ ਸੁੱਕਿਆਂ ਤੇ ਜੜ ਵੱਢਿਆਂ ਤੇ ਸੁੱਕਦੇ ਨੇ। ਜਦੋਂ ਜੜ ਸੁੱਕ ਜਾਏ ਬਾਕੀ ਦੇ ਸਾਰੇ ਬੂਟੇ ਉਦੋਂ ਸੁੱਕਦੇ ਨੇ। ਇਹਨੇ ਮਾਂ ਐਸਾ ਬੂਟਾ ਜਦੋਂ ਇਹਦੇ ਫੁੱਲਾਂ ਨੂੰ ਕੁਝ ਹੁੰਦਾ ਹੈ ਫਿਰ ਸੁੱਕ ਜਾਂਦੀ ਹੈ, ਫਿਰ ਮਰ ਜਾਂਦੀ ਹੈ। ਬੱਚਿਆਂ ਦਾ ਦੁੱਖ ਨਹੀਂ ਚੱਲ ਸਕਦਾ, ਆਪ ਨੂੰ ਜੋ ਮਰਜ਼ੀ ਹੋ ਜਾਏ। ਤੇ ਸਾਧ ਸੰਗਤ ਉਹ ਕਹਿੰਦੀ ਹੈ ਮੈਨੂੰ ਲੈ ਕੇ ਚੱਲੀ ਮੈਂ ਮੰਗਾਂਗੀ। ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਦਰਬਾਰ ਸਜਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਆਖਣ ਲੱਗੇ ਮੰਗੋ ਕੀ ਇੱਛਾ ਹੈ। ਬਾਬੇ ਆਦਮ ਨੂੰ ਆਖਿਆ, ਅੱਗੇ ਆ ਕੇ ਖਲੋ ਗਈ, ਕਹਿੰਦੀ ਮਹਾਰਾਜ ਪੁੱਤ ਲੈਣ ਆਏ ਆ, ਮਿਹਰ ਕਰੋ। ਹਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਖਣ ਲੱਗੇ, ਨੇਤਰ ਬੰਦ ਕਰਕੇ ਥੋੜੇ ਚਿਰ ਬਾਅਦ ਕਹਿੰਦੇ ਤੁਹਾਡੇ ਕਰਮਾਂ 'ਚ ਲਿਖਿਆ ਨਹੀਂ ਪੁੱਤ। ਕਹਿੰਦੀ ਫਿਰ ਇਹ ਕਿਉਂ ਕਿਹਾ ਸੀ ਵੀ ਜੋ ਮੰਗੋਗੇ ਮਿਲ ਜਾਏਗਾ? ਤੁਸੀਂ ਤੇ ਕਹਿੰਦੇ ਸੀ ਜੋ ਮੰਗੇਗੇ ਮਿਲ ਜਾਏਗਾ, ਤੁਸੀਂ ਤੇ ਕਿਹਾ ਸੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਚਨ ਕੀਤਾ ਸੀ ਤੁਸੀਂ, ਸੁਣਿਆ ਤੇਰੇ ਦਰ ਤੋਂ ਸਾਈਆਂ ਖਾਲੀ ਕੋਈ ਨਾ ਮੁੜਿਆ, ਮਿਹਰ ਕਰੋ। ਟੁਕੜੇ ਟੁਕੜੇ ਹੋਇਆ ਇਹ ਐ ਦਿਲ, ਰਹਿਮ ਮਿਹਰ ਤੇਰੀ ਨਾਲ ਜੁੜਿਆ, ਤੇਰੇ ਦੁਆਰੇ ਆਏ ਆ, ਹੋਰ ਕਿਤੇ ਜਾਣਾ ਨਹੀਂ, ਮਿਹਰ ਕਰ ਦਿਓ।
ਜਿਹੜਾ ਦਰ ਤੇਰੇ ਤੇ ਆਇਆ ਕਦੇ ਵੀ ਖਾਲੀ ਮੁੜਿਆ ਨਾ, ਜਿਹੜਾ ਦਰ ਤੇਰੇ ਆਇਆ ਕਦੇ ਵੀ ਖਾਲੀ ਸਾਗਰ ਚੋਂ ਜਿੰਨੇ ਮਰਜ਼ੀ ਨਦੀਆਂ ਨਾਲੇ ਨਿਕਲ ਜਾਣ, ਨਦੀਆਂ ਨਾਲੇ ਭਰ ਭਰ ਜਾਂਦੇ, ਸਾਗਰ ਕਦੇ ਵੀ ਛੁੜਿਆ ਨਾ, ਜਿਹੜਾ ਤਰ ਤੇਰੇ ਤੇ ਆਇਆ ਕਦੇ ਵੀ ਖਾਲੀ ਮੁੜਿਆ ਨਾ, ਜਿਹੜਾ ਤਰ ਤੇਰੇ ਤੇ ਆਇਆ ਕਦੇ ਵੀ ਖਾਲੀ ਮੁੜਿਆ ਨਾ।
ਉਹਨਾਂ ਨੂੰ ਕਮੀ ਨਹੀਂ ਕਿਸੇ ਗੱਲ ਦੀ। ਮੈਂ ਕੱਲ ਅਰਜ਼ ਕੀਤੀ ਸੀ ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ, ਕੀ ਜੰਤ ਸਰਬੱਤ ਨਾ ਉਹ ਤੇਰਾ ਤਿਆਵਾ, ਤੂੰ ਦਾਤਾ ਦਾ ਤਾਰ ਤੇਰਾ ਤੱਕ, ਜਿਹੜਾ ਦਾਤਾ ਮਾਲਕ ਦੀਆਂ ਸਮਝੇ ਉਹਦਾ ਉਹਨੂੰ ਕੋਈ ਘਾਟਾ ਨਹੀਂ। ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ, ਰੋਜ਼ ਪੜ੍ਹਦੇ ਆ ਨਾ, ਇੰਨੀ ਗੁਰੂ ਮਨਾਇਆ ਜੀ।
ਰਜ ਸੇਈ ਹਾਏ ਰਜ ਰਜ ਸੇਈ
ਮਨਾਇਆ ਰੱਜ ਰੱਜ ਸੇਈ ਖਾਹੇ ਉਹਨਾਂ ਨੂੰ ਕੋਈ ਕਮੀ ਨਹੀਂ ਜਿਨ੍ਹਾਂ ਨੇ ਮਨਾ ਲਿਆ ਜਿਨ੍ਹਾਂ ਦੀ ਜਿਨ੍ਹਾਂ ਤੇ ਖੁਸ਼ੀ ਹੈ ਸਤਿਗੁਰੂ ਹੋਏ ਦਿਆਲ ਨਾ ਕਬਹੂ ਚੂਰੀ ਹੈ ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰੂ ਹੋਏ ਦਿਆਲ ਨਾ ਕਬਹੂ ਚੂਰੀ ਹੈ ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਿਗੁਰੂ ਹੋਏ ਦਿਆਲ ਤਾਂ ਜਮਕਾ ਡਰ ਕੇ ਹਾ ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾ ਸਤਿਗੁਰੂ ਹੋਏ ਦਿਆਲ ਤਾਂ ਨਵ ਨਿਤ ਪਾਈਏ ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈਏ ਕਿਸੇ ਗੱਲ ਦੀ ਕਮੀ ਨਹੀਂ ਜੇ ਗੁਰੂ ਦਿਆਲ ਹੋ ਜਾਏ ਸਤਿਗੁਰੂ ਵੱਲ ਹੋ ਜਾਣ ਸਤ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਿਆ ਮਹਾਰਾਜ ਖਾਲੀ ਮੁੜਨਾ ਪਏਗਾ ਧੰਨ ਗੁਰੂ ਤੇਗ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਖਣ ਲੱਗੇ ਤੁਹਾਡੇ ਕਰਮਾਂ ਚ ਹੈ ਨੀ ਸਾਡੇ ਚ ਚਾਰ ਹੋਣੇ ਨੇ ਤਿੰਨ ਆ ਗਏ ਨੇ ਘੋਰ ਆਉਣਾ ਹੈ ਲਓ ਪਿਆਰਿਓ ਤੁਹਾਡੇ ਘਰ ਔਲਾਦ ਨਹੀਂ ਸੀ ਹੋਣੀ ਪਰ ਸਾਡੇ ਘਰ ਵਿੱਚ ਜਿਹੜਾ ਆਉਣਾ ਹੈ ਉਹ ਹੁਣ ਤੁਹਾਡੇ ਘਰ ਭੇਜਦੇ ਹਾਂ ਇੱਥੇ ਰਹਿਣ ਵਾਲਾ ਵੀ ਸ਼ੱਕ ਕਰ ਸਕਦਾ ਕੋਈ ਵੀ ਏਦਾਂ ਹੋ ਨਹੀਂ ਸਕਦਾ ਇੱਥੇ ਹੀ ਹੋਇਆ ਹੈ ਇਸ ਨਗਰ ਚ ਹੀ ਹੋਇਆ ਹੈ ਇਸ ਪਿੰਡ ਚ ਕਿਰਪਾ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਇੱਥੋਂ ਦਾ ਹੀ ਇਤਿਹਾਸ ਚਾਰ ਬਖਸ਼ੇ ਸੀ ਬਚਨ ਕੀਤਾ ਸੀ ਮਹਾਰਾਜ ਨੇ ਉੱਥੇ ਕਿਹਾ ਇੱਕ ਪੁੱਤ ਹੋਏਗਾ ਜੰਮਦਾ ਹੀ ਭਗਤੀਆਂ ਸ਼ਕਤੀਆਂ ਵਾਲਾ ਨਾਂ ਭਗਤੂ ਰੱਖਿਓ ਫਿਰ ਨਾਂ ਰੱਖਿਆ ਭਾਈ ਭਗਤੂ ਲੋਕ ਗੱਲਾਂ ਕਰਦੇ ਸੀ ਗੱਲਾਂ ਵਾਲਿਆਂ ਦੇ ਮੂੰਹ ਬੰਦ ਹੋ ਗਏ 70 ਸਾਲ ਦੀ ਉਮਰ ਚ ਕਿਵੇਂ ਬੱਚਾ ਹੋ ਸਕਦਾ ਹੈ ਇਦਾਂ ਦੀਆਂ ਗੱਲਾਂ ਕਰਦੇ ਸੀ ਪਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ ਮਿਹਰ ਹੋ ਗਈ ਸੋ ਇਸ ਕਰਕੇ ਸਤ ਸੰਗਤ ਸ਼ਰਧਾ ਦੀ ਲੋੜ ਹੈ ਆਪਣਾ ਬਣਾਉਣ ਦੀ ਲੋੜ ਹੈ ਤੇ ਦਾਤਾਂ ਪਾਈਏ ਦਾਤੇ ਨੂੰ ਭਰਾ ਨਾ ਕਰੀਏ ਫਿਰ ਦਾਤਾਂ ਸੁੱਖ ਦਿੰਦੀਆਂ ਨੇ ਨਹੀਂ ਤੇ ਦਾਤਾਂ ਦੁੱਖ ਦੇਣ ਲੱਗ ਪੈਂਦੀਆਂ ਦਾਤਾਂ ਪਾ ਕੇ ਦਾਤੇ ਨੂੰ ਭੁੱਲੀਏ ਨਾ ਸਤਿਗੁਰੂ ਸਾਡੇ ਤੇ ਮਿਹਰ ਕਰਨ ਪਹਿਲੀ ਮੇਰੀ ਬੇਨਤੀ ਜ਼ਰੂਰੀ ਇਹ ਵੀ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠਣਾ ਨਹੀਂ ਇਹ ਜ਼ਰੂਰੀ ਬੇਨਤੀ ਅੱਜ ਲਾਸਟ ਦੀਵਾਨ ਹੈ ਅੱਜ ਅਰਦਾਸ ਚ ਸਾਵਧਾਨ ਹੋ ਕੇ ਹੁਕਮਨਾਮੇ ਸੁਣ ਕੇ ਫਿਰ ਅਸੀਂ ਮਹਾਰਾਜ ਜੀ ਦੇ ਜਾਣ ਤੋਂ ਬਾਅਦ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਪਹਿਲਾਂ ਨਹੀਂ ਜਾਣਾ ਦੂਸਰੀ ਬੇਨਤੀ ਆਪ ਜੀ ਦੇ ਇਲਾਕੇ ਚ ਨੇੜੇ ਤੇੜੇ ਕਿਤੇ ਵੀ ਬਰੇਟਿਆਂ ਦੇ ਕੋਲ ਦੀਵਾਨ ਦਿੱਤੇ ਨੇ ਅਸੀਂ ਦਿਨ ਦੇ ਦੀਵਾਨ ਨੇ ਰਾਤ ਦੇ ਦੀਵਾਨ ਤੋਗੋਵਾਲ ਨਗਰ ਪੈਂਦਾ ਸਾਡੇ ਢੱਡਰੀਆਂ ਪਿੰਡ ਦੇ ਬਿਲਕੁਲ ਨਾਲ ਢੱਡਰੀਆਂ ਵੀ ਨੇੜੇ ਹੀ ਇੱਥੋਂ ਮੇਰਾ ਖਿਆਲ ਮਸਾਂ ਹੀ 10 ਕਿਲੋਮੀਟਰ ਹੋਏਗਾ ਤੇ ਨਾਲ ਹੀ ਉੱਥੇ ਤੋਗੋਵਾਲ ਪਿੰਡ ਹੈ 12 ਕਿਲੋਮੀਟਰ ਹੋਏਗਾ ਇੱਥੋਂ ਸਿਰਫ ਉੱਥੇ ਤਿੰਨ ਦੀਵਾਨ ਨੇ ਸਾਡੇ ਰਾਤ ਦੇ ਇਲਾਕੇ ਵਾਲਿਆਂ ਨੂੰ ਬੇਨਤੀ ਵੀ ਜੇ ਤੇ ਤੋਗੋਵਾਲ ਨੇੜੇ ਪਵੇ ਰਾਤ ਦੇ ਦੀਵਾਨ ਉੱਥੇ ਨੇ ਉੱਧਰ ਨੂੰ ਇੱਧਰ ਨੂੰ ਜਾ ਸਕਦੇ ਹੋ ਤੇ ਜੇ ਬਰੇਟਿਆਂ ਵਾਲੇ ਨੇੜੇ ਪੈਣਗੇ ਤੇ ਫਿਰ ਇੱਧਰ ਧਰਮਪੁਰਾ ਸ਼ਾਇਦ ਪਿੰਡ ਮੇਰੇ ਹੁਣ ਨਾਂ ਨਹੀਂ ਪੂਰਾ ਯਾਦ ਉੱਥੇ ਦੀਵਾਨ ਨੇ ਉੱਥੇ ਦਿਨ ਦੇ ਨੇ ਸੇਮ ਡੇਟਾਂ ਨੇ ਇੱਧਰ ਦਿਨ ਦੇ ਇੱਧਰ ਰਾਤ ਦੇ ਜੇ ਇੱਧਰ ਨੂੰ ਨੇੜੇ ਪਵੇ ਇੱਧਰ ਨੂੰ ਜਾਓ ਨਹੀਂ ਤੇ ਫਿਰ ਇੱਧਰ ਜਿੱਧਰ ਰਾਤ ਦੇ ਸੁਣਨੇ ਨੇ ਰਾਤ ਨੂੰ ਜਿਨ੍ਹਾਂ ਨੂੰ ਦਿਨੇ ਟਾਈਮ ਹੈ ਦਿਨੇ ਪਹੁੰਚ ਸਕਦੇ ਨੇ ਦੋਵੇਂ ਹੀ ਨੇੜੇ ਹੀ ਨੇ ਦਿਨ ਦੇ ਵੀ ਰਾਤ ਦੇ ਵੀ 9, 10, 11 ਮਾਰਚ 9, 10, 11 ਮਾਰਚ ਦੇ ਦੀਵਾਨ ਨੇ ਉੱਥੇ ਹਾਜ਼ਰੀ ਭਰ ਸਕਦੇ ਹੋ ਸਰਬ ਸੰਗਤਾਂ ਦਾ ਸਾਰੇ ਇੱਥੋਂ ਦੇ ਪ੍ਰਬੰਧਕਾਂ ਦਾ ਧੰਨਵਾਦ ਮੈਂ ਅਰਜ ਅੱਗੇ ਵੀ ਕੀਤੀ ਸੀ ਵੀ ਇੱਥੇ 3 ਦੀਵਾਨ ਦਿੱਤੇ ਸਨ ਪਹਿਲਾਂ ਪਰ ਮੇਰੀ ਸਿਹਤ ਖਰਾਬ ਹੋਣ ਕਰਕੇ ਮੈਨੂੰ 1 ਮਹੀਨਾ ਪੂਰਾ ਦੀਵਾਨਾਂ ਤੋਂ ਡਾਕਟਰਾਂ ਨੇ ਮਨਾ ਕੀਤਾ ਸੀ 1 ਮਹੀਨੇ 'ਚ ਬਹੁਤ ਦੀਵਾਨ ਸਾਨੂੰ ਰੱਦ ਕਰਨੇ ਪਏ ਜਿਹਦੇ ਵਿੱਚ ਖਿਆਲੇ ਦੇ ਦੀਵਾਨ ਵੀ ਆ ਗਏ ਸਨ ਉਦੋਂ ਦੀਵਾਨ ਨਹੀਂ ਲੱਗ ਸਕੇ ਫਿਰ ਦੁਬਾਰਾ ਇਹਨਾਂ ਨੂੰ ਦੀਵਾਨ ਮਿਲੇ ਨੇ ਕਈ ਤੇ ਇਸ ਗੱਲ ਵਿੱਚ ਹੀ ਕਈਆਂ ਨੂੰ ਬਹੁਤਾ ਪਤਾ ਵੀ ਨਹੀਂ ਹੁਣ ਦੀਵਾਨਾਂ ਦਾ ਲੱਗਾ ਪਹਿਲਾਂ ਸਾਰਿਆਂ ਨੂੰ ਪਤਾ ਸੀ ਫਿਰ ਰੱਦ ਹੋ ਗਏ ਹੁਣ ਦੁਬਾਰਾ ਬਹੁਤਾ ਨਹੀਂ ਪਤਾ ਲੱਗ ਸਕਿਆ ਪਰ ਫਿਰ ਵੀ ਸੰਗਤ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀਆਂ ਭਰਦੀ ਰਹੀ ਹੈ तीन चार हुण सत्त अठ क दिन पहला मेरे एक सट वज गई सी, चूला उतर गया सी। मैं क्या ख्याले वाले हुण फिर रह जाणगे, तुरिया नहीं सी जांदा, बड़ी मुश्किल सी। ते पर फिर भी महाराज साहब जी ने कृपा की, मैं तिने दिन आप जी के दर्शन किए। भावे थोड़ा बैठन में तकलीफ अजे है, बहुता समा नहीं बह सकता, पर हुण दवान सारे दिते हुए सन। अज रात के दवान मोरिंडे शुरू होने, तो जिथे कि महाराज साहब जी मेहर करते हैं हर जगह। मैं इको गल ते जोर दिना कि श्रद्धा भावना में वाधा करो, श्रद्धावान बनो, आस्तक बनो, नास्तक ना बनो। गुरमुखां साधुआं रंगियां दी संगत करो, मनमुखां दी संगत तो बचो, अमृतधारी होवो सिंह सजो। कल मैं सिमरन बारे बार बार बेनती की है कि थोड़ा समा भावें सुभाव बनाओ, पर पांच मिनट दस मिनट रोज बैठण दा सुभाव बनना चाहिए। पहला नाम पांच प्यारियां तो लेना है, फिर उस नाम की कमाई करनी है, अमृतधारी हो के सिंह सज के गुरु वाले बन के अपना लोक परलोक सुहेला करिए, आवागमन दे चक्कर चो बचिए। सारी संगत दा, इथों दे सारिया प्रबंधकां दा, अमृत छकण वालियां दा, लंगर पकाउण वालियां दा, वरताउण वालियां दा, पहरे ते खलोण वालियां दा, स्टेज सजाउण वालियां दा, सतगुरु जी नूं लै के आउण वालियां दा, सब दा धन्नवाद। जिथे जिथे जिन्हां जिन्हां गुरमुखां ने जो जो सेवावां कीतियां ने, सब दा मैं धन्नवाद करदा होया, होईआं तमाम भुल्लां दी खिमा मंगना। साध संगत जी बोलदिआं बड़ियां गलतियां भुल्लां हो जांदियां ने, आप जी ने खिमा कर देणियां। ते मैं अर्ज फिर उह अगे वाली करांगा कि अज वेखो किन्नियां फसलां लोकां दीआं बर्बाद हो गईआं, गड़े पै गए। ये मैं अर्ज अगे भी कीती सी भी अज मैनूं सिंह दसदे सी भी कहिंदे जी तूड़ी बनाउण जोगी भी फसल नहीं रही साडी, इन्नी बर्बादी, इत्थों 50 किलोमीटर भी नहीं पैंदा, इन्नी बर्बादी होई है। ते वेखो अज असीं जे बचे हां ते इह सतगुरु दी कृपा है, ते धन्नवादी होया करिए। जदों भी कदे महाराज सच्चे पातशाह कृपा करदे ने, गुरुद्वारे जाना शुरू कर दिया करो भी सतगुरु मेहर करो, सदा ही जाना है, सदा ही अरदासां करनियां ने, हमेशा ही बेनतियां करनिया ने। सतगुरु सचे पातशाह फिर कृपा करते ने, आओ सर्व संगतां इथों दे प्रबंधकां दा धन्नवाद, आए हुए महापुरशां दा, जिन्हें भी महापुरश आए सारियां नूं स्टेज वल्लों सिर पाओ दिते जाने ने, सत्कार कीता जाना है। सारियां महापुरशां दा बहुत 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 धन्नवाद, ते सब तों वध धन्नवाद धन श्री गुरु ग्रंथ साहिब सचे पातशाह दा, जिन्हां ने सानू सार कृपा कीती, साडे मिल के बैठण दा, रल मिल के बैठण दा समां दित्ता। होईआं तमाम भुल्लां दी खिमा करनी, जिहड़ा कोई रह गया होवे, जिन्हें मत्था नहीं गुरु ग्रंथ साहिब नूं टेकिआ, पिछे बहना पै गया जिन्हों, वह आके अगे गुरु ग्रंथ साहिब जी नूं मत्था टेक लैण। बाकी सारी संगत ने इसे तरह सजे रहना है। गुरुद्वारा परमेश्वर द्वार साहिब संग्राम दा दिहाड़ा मनाया जांदा है, उत्थे रात दा दवान हुंदा, संगत जी अमृत संचार हुंदा। जे किसे दा अज भी मन मन्ने ते उत्थे जा के अमृत दी दात प्राप्त कर सकदे ने। 14 मार्च दी संग्राम आउणी है, रात दा दवान होएगा, उत्थे 5 बजे अमृत दा बाटा तैयार हुंदा है। उत्थे छक लो, जिथे किते नेड़े प्रोग्राम कोई भी होवे, अमृत छको, अमृत ही कोई है, अमृत दीआं वंडियां नहीं पाणियां चाहीदियां। गुरु ग्रंथ साहिब दे लड़ लगना, जिन्ना चिर महाराज साहिब जी नहीं जांदे उन्ना चिर किसे ने जाण दी खेचल नहीं करनी। सतगुरु जी दा अदब सत्कार मुख रखना है। आओ सारी संगत गज के आनंद साहिब जी बोलो।
रामकली मोहला तीजा आनंद को अंकार, सतगुरु प्रसाद शब्द आया
सतगुरु
ਸਤਿ ਕਾ ਗੱਜ ਕੇ
बोलो
जिन्नी नाम ते
ਵਾਹਿਗੁਰੂ ਜੀ ਕਾ ਖਾਲਸਾ।